ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਉਤ ਬੰਦਨ ਅਨਿਕ ਵਾਰ ਸਮਰਥ ਡੋਲਨ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਰ ਦਿਆਲਾ ਨਾਨਕ ਕਰਕੇ ਗੋਲੇ ਰੱਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਤੇਰੋ ਅੰਤ ਨਗਿਨ
ਲੱਖ ਮਤ ਸੋਈ ਤੋਂ ਮਾਇਆ ਪੰਡ ਦਿਲ ਦਰਕਾਰ ਉਮਰੀ ਸਾਰਨ ਤੁਮਾਰੀ ਲਾਸਾ ਤੁਮ ਹੀ ਸੱਜਣ ਰੱਖੋ ਰਾਖਣ ਹਾਰ ਦਾਇਆ ਨਾਨਕ ਕਰਕੇ ਗੋਲੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹੇ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸਤਿਗੁਰਾਂ ਦੀ ਬਾਣੀ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸ ਦੀ ਕਥਾ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ ਹੈ ਸੋ ਕਿਉਂਕਿ ਪਹਿਲਾ ਦੀਵਾਨ ਹੈ ਜਿਸ ਕਰਕੇ ਮੈਂ ਕੁਝ ਕੁ ਜ਼ਰੂਰੀ ਗੱਲਾਂ ਪਹਿਲਾਂ ਹੀ ਕਹਿ ਦੇਵਾਂ ਪਹਿਲੀ ਗੱਲ ਤਾਂ ਕਿਸੇ ਪਾਸਿਓਂ ਆਵਾਜ਼ ਆਵੇ ਤਾਂ ਪਰ ਜੋ ਸੱਚ ਹੈ ਨਾ ਕਿਸੇ ਦਾ ਪੱਖ ਨਾ ਕਿਸੇ ਦਾ ਵਿਰੋਧ ਸੱਚ ਯੂਨੀਵਰਸਲ ਹੁੰਦਾ ਸੱਚ ਵਿਸ਼ਵ ਵਿਆਪੀ ਹੁੰਦਾ ਸੱਚ ਸਰਵ ਸਾਂਝਾ ਹੁੰਦਾ ਨਾ ਹੋਏ ਦਾਰੂ ਪਾਪ ਕੱਢੈ ਧੋਏ ਸੱਚ ਸਭ ਦੀ ਦਾਰੂ ਹੈ ਬਈਓ ਜਿਹੜੇ ਉੱਧਰ ਵਾਰ ਦੇ ਵਿੱਚ ਪਹੁੰਚੇ ਹਾਂ ਇੱਥੇ ਇੱਕ ਇੱਕ ਵਚਨ ਸੱਚ ਦੀ ਗੱਲ ਹੋਣੀ ਹੈ ਜੋ ਸੱਚ ਹੈ ਗੱਲ ਚੱਲੀ ਸੀ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਸੱਚ ਸੱਚ ਹੁੰਦਾ ਬਸ ਇਉਂ ਕਦੇ ਵੀ ਨਹੀਂ ਹੁੰਦਾ ਵੀ ਹਿੰਦੂ ਸੱਚ ਜਾਂ ਮੁਸਲਮ ਸੱਚ ਈਸਾਈ ਸੱਚ ਸਿੱਖ ਸੱਚ ਨਹੀਂ ਸੱਚ ਸੱਚ ਦੇ ਨਾਲ ਕੋਈ ਤਖਲਸ ਨਹੀਂ ਲਾਇਆ ਸਕਦਾ ਸੱਚ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਸੱਚ ਸੱਚ ਹੈ ਇਹ ਨਹੀਂ ਹੁੰਦਾ ਵੀ ਕੋਈ ਵਚਨ ਹੈ ਉਹ ਸਿੱਖ ਵਾਸਤੇ ਸੱਚ ਹੈ ਹਿੰਦੂ ਵਾਸਤੇ ਝੂਠ ਹੈ ਜਾਂ ਹਿੰਦੂ ਵਾਸਤੇ ਸੱਚ ਹੈ ਸਿੱਖ ਵਾਸਤੇ ਝੂਠ ਹੈ ਨਹੀਂ ਸੱਚ ਦੇ ਜਗਿਆਸੂ ਬਣਨਾ ਹੁੰਦਾ ਸੱਚ ਜਾਣਨ ਦੀ ਇੱਛਾ ਰੱਖਣੀ ਸੱਚ ਜਾਣਨ ਵਾਸਤੇ ਤੰਗ ਦਾਇਰਿਆਂ ਤੋਂ ਪੁੱਟਣਾ ਪੈਂਦਾ ਜਾਤਾਂ ਗੋਤਾਂ ਵਰਨਾ ਮਜ਼ਹਬਾਂ ਦੇ ਤੰਗ ਦਾਇਰਿਆਂ ਤੋਂ ਪੁੱਟਣਾ ਪੈਂਦਾ ਉਹੀ ਮਨੁੱਖ ਸੱਚ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਤਾਂ ਤੇ ਫਿਰ ਉੱਥੋਂ ਜੋੜੋ ਲੜੀ ਇੱਥੇ ਸੱਚ ਦੀ ਗੱਲ ਹੋਣੀ ਹੈ ਨਾ ਪੱਖ ਨਾ ਵਿਰੋਧ ਇਹਨੂੰ ਗੱਲ ਨੂੰ ਪਕਾ ਲਓ ਉਸਤਤ ਤੇ ਨਿੰਦਾ ਕੀ ਹੁੰਦੀ ਹੈ ਦੋਨਾਂ ਦੀ ਪਰਿਭਾਸ਼ਾ ਸੁਣ ਲਓ ਉਸਤਤ ਹੁੰਦੀ ਹੈ ਲੋਭ ਲਾਲਚ ਵਿੱਚ ਕਿਸੇ ਦੀ ਫੋਕੀ ਵਡਿਆਈ ਕਰਨੀ ਬਹੁਤ ਥਾਵਾਂ ਦੇ ਉੱਤੇ ਫੋਕੀਆਂ ਸ਼ਰਧਾਂਜਲੀਆਂ ਚੱਲਦੀਆਂ ਨਾ ਕਈ ਤਾਂ ਇੱਦਾਂ ਦੇ ਹੁੰਦੇ ਆ ਦੇਖਿਆ ਨੀ ਹੁੰਦਾ ਬੰਦਾ ਐਵੇਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਚ ਸ਼ਰਧਾਂਜਲੀਆਂ ਦੇਣ ਖੜ ਜਾਂਦੇ ਆ ਉਹ ਵੀ ਬਾਣੀ ਮੁਤਾਬਕ ਗਲਤ ਹੈ ਐਵੇਂ ਫੋਕੀ ਵਡਿਆਈ ਕਿਸੇ ਦੀ ਕਰਨੀ ਉਹ ਜਿਵੇਂ ਇੱਕ ਉਦਾਹਰਣ ਮਾਤਰ ਗੱਲ ਦੇ ਰਿਹਾ ਮੈਂ ਗੱਲ ਸਮਝਣ ਵਾਸਤੇ ਹੁੰਦੀ ਹੈ ਕਈ ਵਾਰ ਦ੍ਰਿਸ਼ਟਾਂਤ ਭਾਵ ਕਹਿੰਦੇ ਕੀ ਹੋਇਆ ਕਹਿੰਦੇ ਵੋਟਾਂ ਦਾ ਮਾਹੌਲ ਸੀਗਾ ਜੀ ਵੋਟਾਂ ਪੈਣੀਆਂ ਸੀ ਥੋੜੀ ਕੁ ਦੇਰ ਬਾਅਦ ਕਿਸੇ ਪਿੰਡ ਦੇ ਵਿੱਚ ਕੋਈ ਲੀਡਰ ਸਾਹਿਬਾਨ ਵੋਟਾਂ ਮੰਗਣ ਵਾਸਤੇ ਆਇਆ ਹੋਇਆ ਸੀ ਉਸ ਪਿੰਡ ਦੇ ਵਿੱਚ ਇੱਕ ਅਮਲੀ ਸੀ ਉਹਨੂੰ ਪਿੰਡ ਵਾਲੇ ਭੁੱਕਾ ਕਹਿੰਦੇ ਸੀ ਉਹ ਨਸ਼ੇ ਕਰਦਾ ਜਾਣੀ ਕਿ ਚੱਲ ਗਿਆ ਉਹ ਜਿਸ ਦਿਨ ਲੀਡਰ ਸਾਹਿਬਾਨ ਆਏ ਉਸ ਦਿਨ ਜਾਣੀ ਕਿ ਉਹ ਕੁੱਕੇ ਅਮਲੀ ਦਾ ਭੋਗ ਸੀ ਹੁਣ ਇਕੱਠ ਤਾਂ ਥੋੜਾ ਬਹੁਤਾ ਹੋਣਾ ਹੀ ਹੁੰਦਾ ਚਲੋ ਰਿਸ਼ਤੇਦਾਰ ਆਸੇ ਪਾਸੇ ਪਿੰਡ ਵਾਲੇ ਹੁੰਦੇ ਹੀ ਹੈ ਥੋੜਾ ਜਿਹਾ ਇਕੱਠ ਸੀ ਤੇ ਕਹਿੰਦੇ ਉਹ ਲੀਡਰ ਨੇ ਪੁੱਛਿਆ ਕਿਸੇ ਨੂੰ ਵੀ ਇੱਥੇ ਵਾਹਵਾ ਇਕੱਠ ਜਾਂ ਕਿਵੇਂ ਹੈ ਜੋ ਦਿਨ ਵੋਟਾਂ ਦੇ ਸੀ ਨਾ ਉਹ ਕਿਸੇ ਪਿੰਡ ਦੇ ਨੇ ਦੱਸਦਾ ਵੀ ਤਾਂ ਸਾਡੇ ਪਿੰਡ ਦਾ ਇੱਕ ਨਸ਼ਾ ਵਾਹਵਾ ਕਰਦਾ ਸੀ ਅਮਲੀ ਸੀ ਉਹ ਕੁਝ ਦਿਨ ਪਹਿਲਾਂ ਚੱਲ ਗਿਆ ਤੇ ਅੱਜ ਉਹਦਾ ਭੋਗ ਹੈ ਕਹਿੰਦੇ ਲੀਡਰ ਕਹਿੰਦਾ ਚੱਲ ਆਪਾਂ ਨੂੰ ਕੀ ਫਰਕ ਪੈਂਦਾ ਭੋਗ ਤੇ ਪੰਜ ਮਿੰਟ ਜਾਇਆ ਉਹਨੇ ਸ਼ਰਧਾਂਜਲੀ ਦੇ ਆਉਣੇ ਕੁਛ ਵੋਟਾਂ ਤਾਂ ਬਣਨਗੀਆਂ ਨਾ ਕਹਿੰਦੇ ਵੀ ਉਹ ਲੀਡਰ ਸਾਹਿਬਾਨ ਤਾਂ ਆ ਗਏ ਉਹ ਘਰ ਜਿਸ ਵੇਲੇ ਭੋਗ ਪੈ ਗਿਆ ਤੇ ਮਗਰੋਂ ਇੱਕ ਨੇ ਸਟੇਜ ਤੋਂ ਬੋਲਤਾ, ਉਹਨਾਂ ਦੇ ਵਿੱਚੋਂ ਸਟੇਜ ਸੈਕਟਰੀ ਬਣ ਗਿਆ ਵੀ ਹੁਣ ਆਪਣੇ ਇਲਾਕੇ ਦੇ ਬੜਾ ਪੁਰਤਾ ਮੂਹਰੇ ਕਹਿਣੀ ਹੁੰਦਾ ਇਮਾਨਦਾਰ ਪੜ੍ਹੇ ਲਿਖੇ ਸੂਝਵਾਨ ਭਾਵੇਂ ਇੱਕ ਗੁਣ ਨਾ ਹੋਵੇ ਇਹਨਾਂ ਚੋਂ, ਹੁਣ ਸ਼ਰਧਾਂਜਲੀ ਦੇਣਗੇ। ਜਦੋਂ ਇੰਨਾ ਕਹਿਤਾ ਤੇ ਲੀਡਰ ਸਾਹਿਬਾਨ ਉੱਠੇ ਬੁਲਾ ਕੇ ਸੱਦੇ, ਬਸ ਜੋ ਤੋਤਾ ਰੱਟਾ। ਸਾਨੂੰ ਇਹ ਜਾਣ ਕੇ ਬੜਾ ਅਫਸੋਸ ਹੋਇਆ ਸਰਦਾਰ ਭੁੱਕ ਸਿੰਘ ਦੀ ਮੌਤ ਦੇ ਨਾਲ ਪਰਿਵਾਰ ਨੂੰ ਬੜਾ ਘਾਟਾ ਪੈ ਗਿਆ। ਅਸੀਂ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹਾਂ, ਹੋਰ ਬੜਾ ਕੁਛ ਲੱਗ ਗਿਆ ਕਰਨਾ। ਜਦੋਂ ਕਿਹਾ ਨਾ ਵੀ ਸਰਦਾਰ ਭੁੱਕ ਸਿੰਘ ਦੀ ਬੇਵਕਤੀ ਮੌਤ ਤੇ ਪਰਿਵਾਰ ਨੂੰ ਬੜਾ ਘਾਟਾ ਪੈ ਗਿਆ, ਸਾਨੂੰ ਬੜਾ ਅਫਸੋਸ ਹੈ। ਉਹ ਜਾਣੀ ਕਿ ਉਹਦੇ ਘਰ ਵਾਲੀ ਵੀ ਵਿੱਚ ਬੈਠੀ ਸੀ, ਉਹ ਮੂੰਹ ਨੀਵਾਂ ਜਿਹਾ ਕਰਕੇ ਕਹਿੰਦੀ ਦਿਲ ਫਿੱਟੇ ਮੂੰਹ ਇਹੋ ਜਿਹੇ ਸ਼ਰਧਾਂਜਲੀ ਦੇਣ ਵਾਲੇ ਨੂੰ, ਸਾਨੂੰ ਤਾਂ ਕੋਈ ਘਾਟਾ ਨੀ ਪਿਆ, ਭੁੱਕੀ ਵੇਚਣ ਵਾਲਿਆਂ ਨੂੰ ਪੈ ਗਿਆ ਹੋਊਗਾ। ਬੋਲੋ ਸਤਨਾਮ। ਸਾਡਾ ਤਾਂ ਜੇ ਕਿਤੇ ਮਹੀਨਾ ਕੁ ਹੋਰ ਰਹਿ ਜਾਂਦਾ, ਜਿਹੜੇ ਚਾਰ ਕੁ ਬਾਟੀਆਂ ਰਹਿ ਗਈਆਂ ਉਹ ਵੀ ਵੇਚ ਦਿੰਦਾ। ਬੋਲੋ ਸਤਨਾਮ। ਉਹ ਕਹੀ ਜਾਂਦਾ ਸਟੇਜ ਤੋਂ ਬੇਵਕਤੀ ਮੌਤ ਤੇ ਬੜਾ ਘਾਟਾ ਪੈ ਗਿਆ, ਸਾਨੂੰ ਬੜਾ ਅਫਸੋਸ ਹੈ। ਤੇ ਉਹਦੇ ਘਰ ਵਾਲੀ ਕਹੀ ਜਾਂਦੇ ਜੇ ਮਹੀਨਾ ਕੁ ਹੋਰ ਰਹਿ ਜਾਂਦਾ, ਚਾਰ ਬਾਟੀਆਂ ਰਹਿ ਗਈਆਂ ਉਹ ਵੀ ਵੇਚ ਦਿੰਦਾ। ਕਿੰਨਾ ਫਰਕ ਪੈ ਗਿਆ ਗੱਲ ਚ, ਦ੍ਰਿਸ਼ਟਾਂਤ ਭਾਵ ਹੈ ਲੈਣ ਦਾ ਭਾਵ। ਤਾਂ ਤੇ ਐਵੇਂ ਕਿਸੇ ਦੀ ਜਾਣੀ ਕਿ ਫੋਕੀ ਵਡਿਆਈ ਕਰਨੀ ਜਾਂ ਕੋਲੋਂ ਗੱਲ ਬਣਾ ਕੇ, ਹੁਣ ਇਹ ਤਾਂ ਉਸ ਦਾ ਭਾਵ ਦੱਸਿਆ ਮੈਂ, ਇਹ ਚੱਲਦਾ ਇੱਦਾਂ ਜਾਂ ਹੋਰ ਆਮ ਤੇ ਜਿਉਂਦਿਆਂ ਦੀਆਂ ਵੀ ਚਾਪਲੂਸੀਆਂ। ਇਹ ਤਾਂ ਮੈਂ ਸ਼ਰਧਾਂਜਲੀ ਭਾਵ ਦੱਸਿਆ, ਇੱਕ ਫੋਕੀ ਵਡਾਈ ਉਹਦੇ ਪਿੱਛੇ ਵੀ ਲੋਹ ਸਵਾਰਥ ਸੀ। ਇਵੇਂ ਜੇ ਕਿ ਬਹੁਤੇ ਲੋਕ ਬੜੀਆਂ ਚਾਪਲੂਸੀਆਂ ਕਰਦੇ ਆ ਲੋਹ ਸਵਾਰਥ ਵਾਸਤੇ, ਕਿਸੇ ਦੀ ਫੋਕੀ ਵਡਿਆਈ ਕਰਨੀ, ਇਹਨੂੰ ਉਸਤਤ ਕਹਿੰਦੇ ਆ। ਫੋਕੀ ਵਡਿਆਈ ਕਿਸੇ ਦੀ ਨਹੀਂ ਕਰਨੀ ਚਾਹੀਦੀ। ਨਿੰਦਾ ਕਹਿੰਦੇ ਨੇ ਕੋਲੋਂ ਗੱਲ ਬਣਾ ਕੇ, ਬਦਨਾਮੀ ਕਿਸੇ ਦੀ ਨਹੀਂ ਕਰਨੀ ਚਾਹੀਦੀ। ਨਿੰਦਾ ਦੀ ਪਰਿਭਾਸ਼ਾ ਕੀ ਹੈ, ਵੀ ਗੱਲ ਹੋਵੇ ਨਾ ਤੇ ਆਪਦੇ ਕੋਲੋਂ ਗੱਲ ਬਣਾ ਕੇ ਕਿਸੇ ਨੂੰ ਬਦਨਾਮ ਕਰਨਾ। ਕਿਉਂ ਕਰਨਾ? ਮੰਨ ਲਓ ਈਰਖਾ ਵਿੱਚ, ਈਰਖਾ ਵਿਰੋਧ ਜਾਂ ਕਿਸੇ ਦੀ ਪ੍ਰਭਤਾ ਨੂੰ ਵੇਖ ਕੇ ਸੜਨਾ, ਕਿਸੇ ਨੂੰ ਨੀਵਾਂ ਝੁਕਾਉਣ ਵਾਸਤੇ ਕੋਲੋਂ ਗੱਲਾਂ ਬਣਾ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ, ਉਹਨੂੰ ਕੀ ਕਹਿੰਦੇ ਨੇ? ਨਿੰਦਾ। ਤੇ ਬਾਣੀ ਵਿੱਚ ਕੀ ਲਿਖਿਆ? ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਭਾਈ ਨਿੰਦਾ ਕਰਨੀ ਕਿਸੇ ਦੀ ਚੰਗੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀ। ਅੰਤਰ ਅਰਥ ਭਾਵ ਇਹਦਾ ਕੀ ਹੋ ਗਿਆ? ਵੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕਿਸੇ ਦੀ ਚੰਗੀ ਨਹੀਂ, ਕਿਉਂਕਿ ਨਿੰਦਾ ਦੀ ਪਰਿਭਾਸ਼ਾ ਆਪਾਂ ਸਮਝ ਲਈ। ਨਿੰਦਾ ਭਲੀ ਕਿਸੇ ਕੀ ਨਾਹੀ ਦਾ ਭਾਵ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕਿਸੇ ਦੀ ਚੰਗੀ ਨਹੀਂ। ਇਹ ਕੌਣ ਕਰਦੇ ਨੇ? ਮਨਮੁਖ ਮੁਗਧ ਕਰਾਂਦੇ, ਮਨਮੁੱਖਾਂ ਦਾ ਤੇ ਮੂਰਖਾਂ ਦਾ ਕੰਮ ਹੈ, ਇਹ ਮਨਮੁੱਖ ਮੂਰਖ ਕਰਦੇ ਹੈ। ਨਿੰਦਾ ਦਾ ਇਹ ਅਰਥ ਨਹੀਂ ਵੀ ਤੁਸੀਂ ਠੱਗ ਨੂੰ ਠੱਗ ਨਾ ਕਹੋ, ਨਾ ਠੱਗ ਨੂੰ ਠੱਗ ਤਾਂ ਕਹਿ ਦੇਣਾ ਚਾਹੀਦਾ। ਬਾਣੀ ਚ ਵੀ ਕਿਹਾ, ਗਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਹਨਾਂ ਜਪ ਮਾਲੀਆਂ ਲੋਟੇ ਹੱਥ ਨੇ ਵੱਗ, ਕੋਈ ਹਰ ਕੇ ਸੰਤਨਾ ਆਖੀ ਹੈ ਬਨਾਰਸ ਕੇ ਠੱਗ। ਸਿੱਧ ਹੋਏ, ਹਰ ਗੱਲ ਬਾਣੀ ਤੋਂ ਵਿਚਾਰਨੀ ਆਪਾਂ, ਸਿੱਧ ਹੋ ਗਿਆ ਬਾਣੀ ਤੋਂ ਵੀ ਠੱਗ ਨੂੰ ਠੱਗ ਕਿਹਾ ਜਾ ਸਕਦਾ। ਠੱਗ ਨੂੰ ਠੱਗ ਕਹੋ, ਕਬੀਰ ਸਾਹਿਬ ਨੇ ਉਸ ਵੇਲੇ ਦੀ ਥੋੜਾ ਜਿਹਾ ਦੱਸ ਵੀ ਜਾਵਾਂ, ਉਸ ਵੇਲੇ ਦੇ ਜਾਣੀ ਕਿ ਕਾਸੀ ਦੇ ਪੰਡਤਾਂ ਨੂੰ ਬਨਾਰਸ ਦੇ ਠੱਗ ਕਿਹਾ। ਕਿਉਂ ਠੱਗ ਕਿਹਾ ਭਲਾ? ਕਬੀਰ ਸਾਹਿਬ ਦਾ ਕੋਈ ਵਿਰੋਧ ਨਹੀਂ ਸੀ ਉਹਨਾਂ ਦਾ, ਕੋਈ ਵੱਟ ਦਾ ਰੌਲਾ ਨਹੀਂ ਸੀ, ਕੋਈ ਵਟਾਂਦਰੇ ਦਾ ਰੌਲਾ ਨਹੀਂ ਸੀ, ਉਹ ਸੱਚਮੁੱਚ ਠੱਗ ਸੀ। ਜੇ ਠੱਗ ਨੂੰ ਠੱਗ ਨਾ ਕਹੂ ਆ ਧਰਮੀ ਬੰਦਾ, ਫਿਰ ਹੋਰ ਕੌਣ ਕਹੂ? ਉਹਨਾਂ ਨੇ ਕੀ ਕੀਤਾ? ਕਾਸੀ ਬਨਾਰਸ ਵਿੱਚ ਇੱਕ ਆਰਾ ਲਾ ਦਿੱਤਾ ਸੀ ਇੱਕ ਮੰਦਿਰ ਵਿੱਚ। ਭੋਲੇ ਭਾਲੇ ਲੋਕਾਂ ਨੂੰ ਪਤਾ ਕੀ ਕਹਿੰਦੇ? ਕਿਉਂਕਿ ਭੋਲੇ ਲੋਕ ਪੁਜਾਰੀ ਦੀ ਗੱਲ ਮੰਨ ਲੈਂਦੇ, ਆਪ ਧਰਮ ਦੀ ਖੋਜ ਨਹੀਂ ਕਰਦੇ, ਭੋਲੀ ਦੁਨੀਆ। ਤੇ ਭੋਲੀ ਦੁਨੀਆ ਨੂੰ ਪਤਾ ਕੀ ਕਹਿੰਦੇ? ਕਹਿੰਦੇ ਵੀ ਜਿਹੜਾ ਆਪਣੀ ਸਾਰੀ ਉਮਰ ਦੀ ਕਮਾਈ ਬ੍ਰਾਹਮਣ ਨੂੰ ਦਾਨ ਕਰਕੇ ਆਰੇ ਤੇ ਦਫਾਣ ਹੋ ਕੇ ਮਰ ਜੂਗਾ, ਸਿੱਧੇ ਸੁਰਗ ਨੂੰ ਜਾਊਗਾ। ਇਹ ਗੱਲ ਪ੍ਰਚਲਿਤ ਕਰਤਾ, ਸਾਰੀ ਉਮਰ ਦੀ ਕਮਾਈ ਪਹਿਲਾਂ ਦਾਨ ਕਰਕੇ ਆਰੇ ਤੇ ਦਫਾੜ ਹੋ ਕੇ ਮਰਜੂ, ਸਿੱਧਾ ਸੁਰਗ ਨੂੰ ਜਾਊ। ਦੇਖੋ ਹੁਣ ਧਰਮ ਦੇ ਨਾਂ ਦੇ ਉੱਤੇ ਸੁਰਗ ਦਾ ਲਾਲਚ ਦੇ ਕੇ ਠੱਗੀ ਮਾਰੀ ਜਾ ਰਹੀ ਹੈ ਨਾ, ਠੱਗੀ ਮਾਰੀ ਜਾ ਰਹੀ ਹੈ। ਉਸ ਵੇਲੇ ਕਬੀਰ ਸਾਹਿਬ ਨੇ ਹੋਕਾ ਮਾਰਿਆ, ਭਾਈ ਇਹਨਾਂ ਬਨਾਰਸ ਦੇ ਠੱਗਾਂ ਤੋਂ ਬਚੋ, ਜਿਹੜੇ ਕਿ ਸੁਰਗਾਂ ਦਾ ਲਾਰਾ ਲਾ ਕੇ ਮਨੁੱਖਤਾ ਨੂੰ ਲੁੱਟਦੇ ਹੈ, ਲੁੱਟਦੇ ਹੈ ਤੇ ਨਾਲੇ ਕੀ ਹੋਇਆ ਵੀ ਇਹ ਕਹਿਣ ਵਾਲਾ ਵੀ ਖਤਮ ਕਰ ਦਿੱਤਾ ਵੀ ਮੈਥੋਂ ਸਾਰਾ ਕੁਛ ਲੈ ਲਿਆ ਜਿਵੇਂ ਆਪਾਂ ਕਹਿੰਦੇ ਮੁੱਦਾ ਖਤਮ ਕਰ ਦਿਓ ਨਾਲੇ ਸਾਰਾ ਕੁਛ ਲੁੱਟ ਲਿਆ ਨਾਲੇ ਮੁੱਦਾ ਹੀ ਖਤਮ ਕਰਤਾ ਕਿਉਂਕਿ ਸਾਰਾ ਕੁਛ ਦੇਣ ਵਾਲਾ ਆਦੀ ਤੇ ਦਫਾੜ ਹੋ ਗਿਆ ਬੋਲੋ ਸਤਨਾਮ ਕਿੱਡੀ ਵੱਡੀ ਚਲਾਕੀ ਸੀ ਕਿੱਡੀ ਵੱਡੀ ਉਸ ਵੇਲੇ ਹੁਣ ਕਬੀਰ ਸਾਹਿਬ ਨੇ ਠੱਗਾਂ ਨੂੰ ਠੱਗ ਕੇ ਹੈ ਨਾ ਠੱਗਾਂ ਨੂੰ ਠੱਗ ਜਿਹੜੇ ਧਰਮ ਦੇ ਨਾਂ ਤੇ ਠੱਗੀ ਮਾਰ ਹੁਣ ਇੱਥੋਂ ਅੰਤਰ ਭਾਵੇਂ ਲਾ ਲਓ ਵੀ ਜਿਹੜਾ ਵੀ ਧਰਮ ਦੇ ਨਾਂ ਤੇ ਠੱਗੀ ਮਾਰਦਾ ਉਹ ਬਨਾਰਸ ਦਾ ਠੱਗ ਹੈ ਬੋਲੋ ਸਤਨਾਮ ਹੁਣ ਅੰਤਰ ਭਾਵ ਉਹ ਸਮਝਿਓ ਹੁਣ ਇੱਥੇ ਇੱਕ ਜਾਤ ਬਰਾਦਰੀ ਨਾਲ ਵਿਰੋਧ ਨਹੀਂ ਕੋਈ ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਜਾਵਾਂ ਫਿਰ ਜਿਹੜੇ ਸੱਚੇ ਸੁੱਚੇ ਭਗਤ ਨੇ ਉਹ ਗੁਰੂ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਨੇ ਇੱਥੋਂ ਤੁਸੀਂ ਇਹ ਨਾ ਕਿਤੇ ਸਮਝ ਜਾਇਓ ਵੀ ਕੋਈ ਬ੍ਰਾਹਮਣ ਬਰਾਦਰੀ ਨਾਲ ਵਿਰੋਧ ਹੈ ਨੋਟ ਕਰਿਓ ਉਹ ਪੁਜਾਰੀ ਬ੍ਰਾਹਮਣ ਜਿਹੜੇ ਧਰਮ ਦੇ ਨਾਂ ਤੇ ਠੱਗੀਆਂ ਮਾਰਦੇ ਸੀ ਵਿਰੋਧ ਕਾਹਦੇ ਨਾਲ ਹੈ ਵਿਰੋਧ ਹੈ ਗਲਤ ਨਾਲ ਜਿਹੜੇ ਸੱਚੇ ਸੁੱਚੇ ਭਗਤ ਨੇ ਉਹ ਗੁਰੂ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਨੇ ਭਗਤ ਜੈ ਦੇਵ ਭਗਤ ਤਰਲੋਚਨ ਰਾਮਾਨੰਦ ਸਵਾਮੀ ਜੀ 11 ਭਗਤ ਇਹਨਾਂ ਸਾਰਿਆਂ ਦਾ ਬ੍ਰਾਹਮਣਾਂ ਦੇ ਘਰ ਦੀ ਜਨਮ ਹੈ ਬੋਲੋ ਸਤਨਾਮ ਹਰ ਗੱਲ ਨੂੰ ਸਮਝ ਲਓ ਸਿੱਧ ਹੋਇਆ ਇਸ ਗੱਲ ਤੋਂ ਕੀ ਸਿੱਧ ਹੋ ਗਿਆ ਭਲਾ ਵੀ ਸਾਡਾ ਕਿਸੇ ਬਰਾਦਰੀ ਨਾਲ ਕੋਈ ਵਿਰੋਧ ਨਹੀਂ ਜੇ ਬ੍ਰਾਹਮਣ ਬਰਾਦਰੀ ਨਾਲ ਵਿਰੋਧ ਹੁੰਦਾ ਤੇ ਗੁਰੂ ਜੀ ਰਾਮਾਨੰਦ ਸਵਾਮੀ ਦੀ ਬਾਣੀ ਕਿਉਂ ਦਰਜ ਕਰਦੇ ਭਗਤ ਜੈਦੇਵ ਦੀ ਬਾਣੀ ਕਿਉਂ ਦਰਜ ਕਰਦੇ ਉਹਨਾਂ ਜਨਮ ਬ੍ਰਾਹਮਣਾਂ ਦੇ ਕਰਦਾ ਸੋਚੋ ਤੁਸੀਂ ਤਰਲੋਚਨ ਦੀ ਬਾਣੀ ਕਿਉਂ ਦਰਜ ਕਰਦੇ 11 ਭਗਤ ਸਵਈਏ ਕੌਣ ਹੈ 11 ਭਗਤ ਬ੍ਰਾਹਮਣਾਂ ਦੇ ਕਰਦਾ ਹੀ ਜਨਮ ਹੈ ਤਾਂ ਤੇ ਹਰ ਗੱਲ ਨੂੰ ਖੁੱਲੇ ਦਿਲ ਨਾਲ ਵਾਚਣਾ ਹੁੰਦਾ ਹੈ ਹੁਣ ਆਪਾਂ ਦੇਖੋ ਦੋਨੇ ਗੱਲਾਂ ਸਮਝ ਲਈਆਂ ਵੀ ਜਿਹੜਾ ਤਾਂ ਠੱਗ ਹੈ ਠੱਗ ਨੂੰ ਠੱਗ ਕਹਿ ਦਿਓ ਉਸ ਵੇਲੇ ਕਾਸੀ ਦੇ ਵਿੱਚ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ ਬੜੇ ਬ੍ਰਾਹਮਣ ਸੀ ਪੁਜਾਰੀ ਬ੍ਰਾਹਮਣ ਧਰਮ ਦੇ ਨਾਂ ਤੇ ਉਹਨਾਂ ਨੂੰ ਠੱਗ ਕਹਿ ਦਿੱਤਾ ਜਿਹੜੇ ਸੱਚੇ ਸੁੱਚੇ ਭਗਤ ਸੀ ਉਹਨਾਂ ਦੀ ਬਾਣੀ ਦਰਜ ਕਰਕੇ ਨਾਲ ਹੀ ਬਹਾ ਲਏ ਬੋਲੋ ਸਤਨਾਮ ਦੋ ਪਾਸੇ ਹੋ ਗਏ ਨਾ ਦੇਖੋ ਹੁਣ ਹਰ ਗੱਲ ਨੂੰ ਬੈਲੈਂਸ ਵਿਚਾਰਨਾ ਜਿਵੇਂ ਇੱਕ ਦੋ ਪੁਆਇੰਟ ਹੋਰ ਕਹਿੰਦੇ ਇਸ ਗੱਲ ਤੇ ਵੀ ਬ੍ਰਾਹਮਣਾਂ ਦੇ ਘਰੇ ਜੰਮਿਆ ਗੰਗੂ ਕੋਈ ਸ਼ੱਕ ਨਹੀਂ ਗੰਗੂ ਮਾੜਾ ਨਿਕਲ ਗਿਆ ਪਰ ਨਾਲ ਨਾਲ ਇਹ ਸੋਚ ਤੁਸੀਂ ਰੱਖਣੀ ਹੈ ਵੀ ਸਾਰੇ ਬ੍ਰਾਹਮਣ ਗੰਗੂ ਨਹੀਂ ਹੁੰਦੇ ਨੋਟ ਕਰ ਲਿਓ ਪੁਆਇੰਟ ਨੂੰ ਸਾਰੇ ਬ੍ਰਾਹਮਣ ਗੰਗੂ ਨਹੀਂ ਹੁੰਦੇ ਭਾਵ ਇੱਕ ਬੰਦੇ ਦੀ ਗਲਤੀ ਸਾਰੀ ਕੁਲ ਤੇ ਨਹੀਂ ਮੜ ਦੇਣੀ ਇੱਕ ਬੰਦੇ ਦੀ ਗਲਤੀ ਕਿਸੇ ਇੱਕ ਜਾਤ ਬਰਾਦਰੀ ਦੇ ਉੱਤੇ ਨਹੀਂ ਮੜ ਦੇਣੀ ਇਹਨੂੰ ਨੋਟ ਰੱਖਿਓ ਹਰ ਬੰਦੇ ਦੀ ਆਪਣੀ ਕੁਆਲਿਟੀ ਹੁੰਦੀ ਹੈ ਹਰ ਬੰਦੇ ਦੀ ਇੰਡੀਵਿਜੁਅਲ ਕੁਆਲਿਟੀ ਭਾਵ ਹਰ ਬੰਦਾ ਇੱਥੇ ਇੱਕ ਅਜਮਨੀ ਵੀ ਹੈ ਇੱਕ ਸਟ੍ਰੇਂਜਰ ਹੈ ਹਰ ਬੰਦਾ ਇੱਕ ਵਿਲੱਖਣ ਹੈ ਹਰ ਬੰਦੇ ਦੀ ਆਪਣੀ ਸੋਚ ਹੈ ਹਰ ਬੰਦੇ ਦੀ ਆਪਣੀ ਕੁਆਲਿਟੀ ਹੈ ਉਹਨੂੰ ਜਾਤ ਗੋਤ ਵਰਨ ਤੇ ਕੁਲ ਦੇ ਨਾਲ ਨਹੀਂ ਮੜਨਾ ਬੋਲੋ ਸਤਨਾਮ ਹਰ ਬੰਦੇ ਦੀ ਆਪਣੀ ਕੁਆਲਿਟੀ ਹੈ ਹਰ ਇੱਕ ਮਨੁੱਖ ਦੀ ਤਾਂ ਤੇ ਹੁਣ ਜੇ ਗੰਗੂ ਬ੍ਰਾਹਮਣਾਂ ਦੇ ਜੰਮਿਆ ਮੰਨ ਲਓ ਤੇ ਦੂਜਾ ਪਾਸਾ ਇਹ ਮਾੜਾ ਨਿਕਲ ਗਿਆ ਚੱਲ ਮੰਨ ਲਓ ਦੂਜਾ ਪਾਸਾ ਚੰਗਾ ਪਾਸਾ ਵੀ ਵੇਖ ਲਓ ਦੂਜਾ ਗੱਲ ਚੱਲੀ ਹੈ ਸਮ ਦ੍ਰਿਸ਼ਟੀ ਫਿਰ ਮਤੀ ਦਾਸ ਤੇ ਸਤੀ ਦਾਸ ਵੀ ਬ੍ਰਾਹਮਣਾਂ ਦੇ ਘਰੇ ਜੰਮੇ ਗੁਰੂ ਕੇ ਸਿੱਖ ਬਣੇ ਸ਼ਹੀਦੀਆਂ ਦਿੱਤੀਆਂ ਨੌਵੇਂ ਪਾਤਸ਼ਾਹ ਦੇ ਨਾਲ ਮਤੀ ਦਾ ਸਤੀ ਦਾ ਦੋਨੇ ਭਰਾ ਨੇ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਆਪਾਂ ਨੂੰ ਪਤਾ ਮਤੀ ਦਾਸ ਤੇ ਆਰਾ ਚੰਦਿਆ ਤੇ ਸਤੀ ਦਾਸ ਨੂੰ ਰੂਮ ਦੇ ਵਿੱਚ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ ਗਈ ਸ਼ਹੀਦੀਆਂ ਪਾਈਆਂ ਕਿਰਪਾ ਰਾਮ ਦੀ ਗਵਾਈ ਵਿੱਚ ਕਸ਼ਮੀਰ ਦੇ ਪੰਡਿਤ ਇਕੱਠੇ ਹੋ ਕੇ ਆਏ ਤਾਂ ਤੇ ਗੁਰੂ ਦੀ ਸ਼ਰਨ ਪਏ ਗੁਰੂ ਸਾਹਿਬ ਨੇ ਜਬਰ ਜ਼ੁਲਮ ਧੱਕੇ ਦੇ ਖਿਲਾਫ ਸ਼ਹੀਦੀ ਦਿੱਤੀ ਸ਼ਹਾਦਤ ਕਾਹਦੇ ਖਿਲਾਫ ਸੀ ਇਹ ਨਕਦੇ ਭੁੱਲ ਜਾਇਓ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਗੁਰੂ ਜੀ ਨੇ ਵੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਕਿਸੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ ਪਰ ਆਪਣੇ ਵਿਚਾਰਾਂ ਨੂੰ ਤਲਵਾਰ ਦੇ ਜ਼ੋਰ ਨਾਲ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ ਬੋਲੋ ਸਤਨਾਮ ਨੋਟ ਕਰਿਓ ਦੁਬਾਰਾ ਕਿਸੇ ਵੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ ਪਰ ਜਬਰ ਜ਼ੁਲਮ ਧੱਕੇ ਦੇ ਨਾਲ ਕਿਸੇ ਤੇ ਕੁਝ ਥੋਪਿਆ ਨਹੀਂ ਜਾ ਸਕਦਾ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਆਜ਼ਾਦ ਹੈ ਸੁਤੰਤਰ ਹੈ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਦਿੱਤੀ ਜਬਰ ਜ਼ੁਲਮ ਧੱਕੇ ਦੇ ਖਿਲਾਫ ਸ਼ਹਾਦਤ ਹੈ ਨੌਵੇਂ ਪਾਤਸ਼ਾਹ ਦੀ ਇਹਨਾਂ ਕਿਤੇ ਸਮਝ ਜਾਓ ਵੀ ਕੇਵਲ ਹਿੰਦੂਆਂ ਦੇ ਖਿਲਾਫ ਨਾ ਹਰ ਗੱਲ ਨੂੰ ਮੈਂ ਬਿਲਕੁਲ ਆਪਾਂ ਕਹਿੰਦੇ ਖੁੱਲੇ ਦਿਲ ਦੇ ਨਾਲ ਵਿਚਾਰਨਾ ਨਿਰਪੱਖ ਹੋ ਕੇ ਜੇ ਤੁਸੀਂ ਕਹੋ ਵੀ ਜਾਨੀ ਕਿ ਇਹ ਕੇਵਲ ਕਿਸੇ ਇੱਕ ਧਰਮ ਦੀ ਰਾਖੀ ਵਾਸਤੇ ਸ਼ਹਾਦਤ ਹੈ ਬਿਲਕੁਲ ਨਹੀਂ ਔਰੰਗਜ਼ੇਬ ਨੇ ਇੱਕ ਗੱਲ ਵੀ ਕਹੀ ਸੀ ਮੌਕੇ ਤੇ ਗੱਲ ਆ ਰਹੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪਤਾ ਕੀ ਕਿਹਾ ਸੀ ਔਰੰਗਜ਼ੇਬ ਕਹਿੰਦਾ ਕੋਈ ਚਤਰ ਚਲਾਕ ਬੜਾ ਸੀ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿੰਦਾ ਜੀ ਤੁਹਾਡੇ ਹਿੰਦੂਆਂ ਦੇ ਨਾਲ ਸਿਧਾਂਤਤਾ ਰਲਦੀ ਨਹੀਂ ਤੁਸੀਂ ਇਹਨਾਂ ਵਾਸਤੇ ਕੁਰਬਾਨੀ ਦੇਣ ਖੱਤੇ ਆ ਗਏ ਔਰੰਗਜ਼ੇਬ ਕਹਿੰਦਾ ਨੌਵੇਂ ਪਾਤਸ਼ਾਹ ਜੀ ਨੂੰ ਨੌਵੇਂ ਪਾਤਸ਼ਾਹ ਕਹਿੰਦੇ ਹਾਂ ਵਿਚਾਰਧਾਰਾ ਦਾ ਫਰਕ ਹੈ ਫਿਰ ਔਰੰਗਜ਼ੇਬ ਨੇ ਸੋਚਿਆ ਵੀ ਕੀ ਹੈ ਉਹ ਕੀ ਖੇਡਦਾ ਸੀ ਨੀਤੀ ਪਾੜੋ ਵਾਲੀ, ਪਾੜੋ ਤੇ ਰਾਜ ਕਰੋ ਵਾਲੀ, ਜਾਣੀ ਕਿ ਭੇਦ ਦਾ ਖੇਡਦਾ ਸੀ ਕਿ ਤਿੰਨ ਚਾਰ ਦਾ ਹੁੰਦੇ ਆ ਰਾਜਨੀਤਿਕਾਂ ਕੋਲੇ ਪਾੜਨ ਵਾਸਤੇ ਜਾਂ ਕਿਸੇ ਨੂੰ ਕਾਬੂ ਕਰਨ ਵਾਸਤੇ, ਸਾਮ ਦਾਮ ਭੇਦ ਦੰਡ, ਸਾਮ ਹੁੰਦਾ ਕਿਸੇ ਦੀ ਵਡਿਆਈ ਕਰੋ ਤੇ ਕਾਬੂ ਕਰ ਲਓ, ਬੜੇ ਵਡਿਆਈ ਦੇ ਭੁੱਖੇ ਹੁੰਦੇ ਆ ਕਹਿੰਦੇ ਬਸ ਵਡਿਆ ਲਓ ਤੇ ਕਾਬੂ ਕਰ ਲਓ। ਫਿਰ ਰਾਜਨੀਤੀ ਦੇ ਦਾ ਕਹਿੰਦੇ ਆ ਕਹਿੰਦੇ ਜੀ ਵਡਿਆਈ ਦਾ ਭੁੱਖਾ ਨਹੀਂ ਤਾਂ ਮਾਇਆ ਦਾ ਭੁੱਖਾ ਹੋ। ਫਿਰ ਕਹਿੰਦੇ ਦਾਮ ਲਾਲਚ ਦਿਓ, ਅਹੁਦਿਆਂ ਦਾ ਲਾਲਚ, ਮਾਇਆ ਦਾ ਲਾਲਚ ਤੇ ਕਾਬੂ ਕਰ ਲਓ, ਬੜੇ ਨੇ ਕਹਿੰਦੇ ਤੇ ਦਾਮ ਦਾ ਚੱਲ ਜਾਂਦਾ। ਫਿਰ ਤੀਜਾ ਦਾ ਕਹਿੰਦਾ ਹੈਗਾ ਵੀ ਜੇ ਨਹੀਂ ਆਉਂਦਾ ਕੋਈ ਸਿਧਾਂਤ ਪਟਵਾੜਾ ਖੜਾ ਕਰ ਦਿਓ, ਲੜਾ ਦਿਓ, ਪਾੜੋ ਐਂਡ ਪਾੜੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ ਦੀ ਨੀਤੀ ਜਿਵੇਂ ਅੰਗਰੇਜ਼ਾਂ ਨੇ ਵਰਤੀ ਸੀ ਆਪਾਂ ਨੂੰ ਪਤਾ ਭਾਰਤ ਵਿੱਚ। ਫਿਰ ਇਹ ਤੀਜਾ ਦਾ ਹੈ ਵੀ ਕੋਈ ਨਾ ਕੋਈ ਪਵਾੜਾ ਪਾ ਦਿਓ ਆਪਸ ਦੇ ਵਿੱਚ, ਇਹਨਾਂ ਨੂੰ ਲੜਾਈ ਰੱਖੋ, ਪਾੜੋ ਤੇ ਰਾਜ ਕਰੋ, ਇਹ ਭੇਦ ਦਾ ਕਹਿੰਦੇ ਆ ਇਹਨੂੰ। ਇੱਕ ਚੌਥਾ ਹੁੰਦਾ ਦੰਡ ਵੀ ਜੇ ਇੰਨੇ ਸੁਚੇਤ ਨੇ ਲੜਦੇ ਵੀ ਨੀ ਆਪਸ ਦੇ ਵਿੱਚ, ਮੁੱਲ ਵੀ ਨੀ ਵਿਕਦੇ, ਵਡਿਆਈ ਦੀ ਭੁੱਖ ਵੀ ਨੀ, ਸਜ਼ਾ ਦਿਓ, ਸਰੀਰਕ ਕਸ਼ਟ ਦਿਓ, ਬੜੇ ਨੇ ਜਿਹੜੇ ਕਿ ਸਰੀਰਕ ਕਸ਼ਟ ਤੋਂ ਡਰਦੇ ਮਾਰੇ ਝੂਠ ਨਾਲ ਸਮਝੌਤਾ ਕਰ ਲੈਂਦੇ ਆ, ਕਸ਼ਟਾਂ ਤੋਂ ਬਹੁਤ ਘਬਰਾ ਜਾਂਦੇ ਆ। ਫਿਰ ਇਹ ਆਖਰੀ ਦਾ ਵੀ ਸਜ਼ਾ ਦਿਓ, ਦੰਡ ਦਿਓ ਸਜ਼ਾ, ਤੇ ਆਪਾਂ ਨੂੰ ਪਤਾ ਵੀ ਐਸਾ ਕਿਹੜਾ ਤਰੀਕਾ ਹੈ ਜਿਹੜਾ ਕਿ ਗੁਰਸਿੱਖਾਂ ਨੂੰ ਸ਼ਹੀਦ ਕਰਨ ਵਾਸਤੇ ਨਹੀਂ ਵਰਤਿਆ ਗਿਆ। ਬੋਲੋ ਸਤਨਾਮ, ਕੋਈ ਹੈ ਹੈਗਾ ਪੜ੍ਹ ਕੇ ਵੇਖੋ, ਕਿਤੇ ਆ ਰਹੇ ਚੱਲ ਕੇ ਕਿਤੇ ਜਾਣੀ ਕਿ ਜਿਉਂਦਿਆਂ ਨੂੰ ਅੱਗਾਂ ਲਾ ਦਿੱਤੀਆਂ ਗਈਆਂ, ਕਿਤੇ ਚਰਖੇ ਤੇ ਚੜਾ ਦਿੱਤੇ ਗਏ, ਕਿਤੇ ਪਤੀ ਤਵੀ ਤੇ ਗੁਰੂ ਸਾਹਿਬ ਨੂੰ ਬਹਾਇਆ, ਕਿਤੇ ਖੋਪਰ ਲਾ ਦਿੱਤੇ ਗਏ, ਕਿਤੇ ਸਿਰਾਂ ਦੇ ਮੁੱਲ ਪਾ ਦਿੱਤੇ, ਇਹੋ ਜਿਹਾ ਕਿਹੜਾ ਤਰੀਕਾ ਹੈ ਜਿਹੜਾ ਕਿ ਨਾ ਵਰਤਿਆ ਹੋਵੇ? ਹੈ ਕੋਈ? ਪਰ ਨਹੀਂ, ਸਿਦਕ ਵਾਲੇ ਨਹੀਂ ਡੋਲੇ, ਕਿਉਂ ਰੱਪੇ ਸਹੀ ਜੇ ਮੁੱਖਣਾ ਮੁੜਨ, ਜਿੰਨੀ ਸੰਜਾਤਾ ਸਾਈ ਝੜ ਝੜ ਤੰਮ ਦੇ ਕੱਚੇ ਵਿਰਹੀ ਜਿੰਨਾ ਕਾਰਨ ਆਈ। ਰਹੋ ਵਿਚਾਰ, ਗੱਲ ਚਲਦੀ ਸੀ ਉੱਥੇ ਆਓ ਉਸ ਪੁਆਇੰਟ ਤੇ ਜਿਸ ਵੇਲੇ ਔਰੰਗਜ਼ੇਬ ਕਹਿੰਦਾ ਜੀ ਫਿਰ ਤੁਸੀਂ ਤਾਂ ਇੱਕ ਅਕਾਲ ਪੁਰਖ ਦੀ ਗੱਲ ਕਰਦੇ ਹੋ, ਇਹ 33 ਕਰੋੜ ਦੇਵਤਿਆਂ ਦੀ ਗੱਲ ਕਰਦੇ ਆ ਔਰੰਗਜ਼ੇਬ। ਹੁਣ ਕੀ ਹੈ, ਜਾਣੀ ਕਿ ਸਿਧਾਂਤ ਪਕਵਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਫਿਰ ਦੂਜਾ ਨੰਬਰ ਕਹਿਣ ਲੱਗਿਆ ਦੇਖੋ ਜੀ ਤੁਸੀਂ ਸ਼ਬਦ ਦੇ ਪੁਜਾਰੀ ਹੋ, ਇਹ ਮੂਰਤੀਆਂ ਦੇ ਪੁਜਾਰੀ ਹੈ। ਫਿਰ ਕਹਿੰਦਾ ਤੁਸੀਂ ਕਹਿੰਦੇ ਹੋ ਮਨੁੱਖਤਾ ਇੱਕ ਹੈ, ਇਹ ਵਰਣਾਂ ਦੇ ਵਿੱਚ ਵੰਡਦੇ ਆ। ਜਾਣੀ ਕਿ ਗੱਲ ਮਕਾਓ ਵਿਸਥਾਰ ਚ ਨਾ ਮੈਂ ਜਾਵਾਂ, ਉਹਨੇ ਸਾਰੀਆਂ ਗੱਲਾਂ ਗਲਾਈਆਂ ਨਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਾਂ ਔਰੰਗਜ਼ੇਬ ਇਹ ਇਵੇਂ ਜੀ ਕੀ ਵਿਚਾਰਧਾਰਾ ਦਾ ਫਰਕ ਹੈ, ਕਹਿੰਦੇ ਗੱਲ ਇਵੇਂ ਜੀ ਕੀ ਹੈ ਇਹ, ਤੇ ਔਰੰਗਜ਼ੇਬ ਕਹਿੰਦਾ ਫਿਰ ਤੁਸੀਂ ਇਹਨਾਂ ਵਾਸਤੇ ਕੁਰਬਾਨੀ ਦੇਣ ਕਾਹਤੇ ਆ ਗਏ? ਤੇ ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਅਸੀਂ ਨਾਲ ਨਾਲ ਇਹ ਕਹਿੰਦੇ ਹਾਂ ਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਆਜ਼ਾਦ ਹੋਣਾ ਚਾਹੀਦਾ, ਜਬਰ ਜ਼ੁਲਮ ਧੱਕਾ ਨਹੀਂ ਕੀਤਾ ਜਾ ਸਕਦਾ, ਕਿਸੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ। ਅਸੀਂ ਮੂਰਤੀ ਪੂਜਾ ਦੇ ਖਿਲਾਫ ਪ੍ਰਚਾਰ ਕਰਦੇ ਹਾਂ, ਅਸੀਂ ਸਮਝਾਉਂਦੇ ਹਾਂ ਪ੍ਰਚਾਰ ਰਾਹੀਂ, ਜਿਵੇਂ ਸਾਡੇ ਕੋਲ ਇੱਥੇ ਗੱਲ ਸਮਝ ਲਓ, ਕੋਈ ਸਮਝ ਜਾਵੇ ਤਾਂ ਬਾਬਾ ਸਾਡੇ ਕੋਲ ਉਸਨੂੰ ਦੱਸਿਆ, ਮੰਨ ਲਓ ਵੀ ਦੇਖ ਵੀਰ ਆਪਣੇ ਬਣਾਉਣ ਵਾਲੇ ਨੂੰ ਪੂਜਣਾ ਚਾਹੀਦਾ, ਮਨ ਮੇਰੇ ਕਰਤੇ ਨੂੰ ਸਾਲਾ ਹੈ। ਅਸਲੀ ਪੂਜਾ ਕਿਹੜੀ ਹੈ? ਇੱਕ ਅਕਾਲ ਪੁਰਖ ਦੀ ਪੂਜਾ, ਬਸ ਉਹਦੀ ਪੂਜਾ ਕਿਵੇਂ ਹੁੰਦੀ ਹੈ? ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵ ਹੈ, ਪੂਜ ਨਾ ਹੋਏ ਉਹ ਪਰਮਾਤਮਾ ਦੀ ਪੂਜਾ ਕਰੀਏ ਕਿਵੇਂ? ਕਹਿੰਦੇ ਉਹਦਾ ਨਾਮ ਜਪੀਏ। ਦੇਖੋ ਬਾਣੀ ਦਾ ਫੈਸਲਾ ਨਾ, ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵ ਹੈ, ਪੂਜ ਨਾ ਹੋਏ। ਨਾਮ ਜਪਣ ਤੋਂ ਬਿਨਾਂ ਪਰਮਾਤਮਾ ਦੀ ਪੂਜਾ ਨਹੀਂ ਹੋ ਸਕਦੀ, ਭਾਵ ਕਿ ਨਾਮ ਜਪਣੇ ਉਹਦੀ ਪੂਜਾ ਹੈ। ਸਤਨਾਮ ਹੈ ਹਰ ਭੋਗ ਤੁਹਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਨਾਮ ਹੀ। ਕਿਤੇ ਬਾਣੀ ਜਿਹਨਾਂ ਦੇ ਵਚਨ ਆਉਂਦੇ ਨੇ ਬਿਨ ਨਾਵ ਹੈ ਹੋਰ ਪੂਜ ਨਾ ਹੋਵੇ, ਇਹ ਭਰਮ ਭੁੱਲੀ ਲੁਕਾਈ। ਦੁਨੀਆ ਐਵੇਂ ਭਰਮਾਂ ਚ ਭਟਕਦੀ ਫਿਰਦੀ ਹੈ, ਨਾਮ ਜਪਣ ਤੋਂ ਬਿਨਾਂ ਤਾਂ ਹੋਰ ਕੋਈ ਪੂਜਾ ਨਹੀਂ, ਸਭ ਕਰਮ ਕਾਂਡ ਹੈ ਬਾਕੀ ਸਭ ਕੁਛ। ਅਸੀਂ ਦੱਸਦੇ ਹਾਂ ਪ੍ਰਚਾਰ ਰਾਹੀਂ ਵੀ ਜਿਣ ਤੇਰੀ ਮਨ ਬਣਤ ਬਣਾਈ, ਊਠਤ ਵੈਠਤ ਸਦ ਤਿਸਹਿ ਧਿਆਈ। ਜਿਹਨੇ ਤੇਰੀ ਬਣਤ ਬਣਾਈ ਹੈ, ਜਿਹਨੇ ਤੇਰੀ ਬਣਤ ਬਣਾਈ, ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੋ ਸਭ ਦਾ ਸਿਰਜਣਹਾਰ ਹੈ, ਤੂੰ ਉੱਠਦਾ ਵਹਿੰਦਾ ਉਸ ਮਾਲਕ ਨੂੰ ਹੀ ਜਪਿਆ ਕਰ, ਉਸ ਨੂੰ ਯਾਦ ਕਰਿਆ ਕਰ, ਊਠਤ ਬੈਠ ਉਸੇ ਮਾਲਕ ਨੂੰ ਜਿਣ ਤੇਰੀ ਮਨ ਬਣਤ ਬਣਾਈ, ਊਠਤ ਬੈਠ ਸਦ ਤਿਸਹਿ ਧਿਆਈ। ਜਿਹਨੇ ਤੈਨੂੰ ਮਾਤਾ ਦੇ ਪੇਟ ਵਿੱਚ ਪਾਲਿਆ, ਮਾਤਾ ਕੇ ਉਦਰ ਮਹਿ ਪਰ ਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ, ਮਨਹੋ ਕਿਉਂ ਵਿਸਾਰੀਐ ਵਡਦਾਤਾ, ਤੂੰ ਐਡਾ ਵੱਡਾ ਦਾਤਾ ਮਨ ਤੋਂ ਕਾਹਤੇ ਵਿਸਾਰ ਦਿੱਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਜਿਹੜਾ ਤੈਨੂੰ ਮਾਤਾ ਦੀ ਜਠ ਰਗਣ ਦੇ ਵਿੱਚ ਵੀ ਭੋਜਨ ਪਹੁੰਚਾਉਂਦਾ, ਤੂੰ ਉਸ ਮਾਲ ਤੋਂ ਕਿਉਂ ਵਸਾਰ ਦਿੱਤਾ? ਕਿਤੇ ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਹਾਂ, ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਣ ਤੂੰ ਸਾਜ ਸਵਾਰ ਸੀਗਾਰਿਆ, ਗਰਭ ਅਗਨ ਮੈਂ ਜਿਨੇ ਵਾਰਿਆ। ਤੂੰ ਉਸ ਮਾਲਕ ਨੂੰ ਯਾਦ ਕਰਿਆ ਕਰ ਜਿਹਨੇ ਤੈਨੂੰ ਸਾਜਿਆ ਸਵਾਰਿਆ ਸਗਾਰਿਆ, ਮਾਤਾ ਦੇ ਪੇਟ ਵਿੱਚ ਜਿਹਨੇ ਤੇਰੀ ਪਰਤ ਪਾਲਣਾ ਕੀਤੀ ਹੈ, ਜੋ ਤੇਰਾ ਸਿਰਜਣਹਾਰ ਹੈ ਵੀਰ, ਤੂੰ ਉਸ ਨੂੰ ਯਾਦ ਕਰਿਆ ਕਰ। ਆਪਣੀ ਚੀਜ਼ ਬਣਾ ਕੇ ਪੂਜਣੀ ਤਾਂ ਘਟੀਆ ਪੂਜਾ। ਬੋਲੋ ਸਤਨਾਮ। ਜਿਹੜੀ ਚੀਜ਼ ਤੂੰ ਬਣਾਈ ਹੈ, ਮੰਨ ਲਓ ਤੂੰ ਮੂਰਤੀ ਬਣਾਈ ਹੈ, ਇਹ ਤਾਂ ਤੂੰ ਬਣਾਈ ਹੈ। ਬਣਾਉਣ ਵਾਲਾ ਵੱਡਾ ਹੁੰਦਾ ਹੈ, ਬਣਾਈ ਚੀਜ਼ ਛੋਟੀ ਹੁੰਦੀ ਹੈ ਬਣਾਈ। ਤਾਂ ਕਿਰਤ ਦੀ ਪੂਜਾ ਘਟੀਆ ਪੂਜਾ, ਕਰਤੇ ਦੀ ਪੂਜਾ ਅਸਲੀ ਪੂਜਾ। ਬਣਾਉਣ ਵਾਲਾ ਵੱਡਾ ਹੁੰਦਾ, ਬਣਾਈ ਚੀਜ਼ ਛੋਟੀ ਹੁੰਦੀ ਹੈ। ਬਣਾਉਣ ਵਾਲਾ ਆਪਣੀ ਬਣਾਈ ਚੀਜ਼ ਨੂੰ ਪੂਜੇ, ਘਟੀਆ ਪੂਜਾ ਹੋਗੀ ਨਾ? ਵਿਚਾਰ ਇਹ ਗੱਲ ਕਹੀ ਤੇ ਉੱਧਰ ਵਿਚਾਰ ਚੱਲ ਰਹੀ ਸੀ, ਮੈਂ ਉਹ ਪੁਆਇੰਟ ਸਿਰੇ ਲਾ ਜਾਵਾਂ ਵੀ ਆਪਣੀ ਬਣਾਈ ਚੀਜ਼ ਆਪਾਂ ਨੂੰ ਕੀ ਦਿਓ? ਬਣਾਉਣ ਵਾਲਾ ਵੱਡਾ, ਬਣਾਈ ਚੀਜ਼ ਛੋਟੀ ਹੈ। ਜਦੋਂ ਕਿਸੇ ਨੂੰ ਏਦਾਂ ਦੀ ਵਿਚਾਰ ਸੁਣਾਈ, ਉਹਨੂੰ ਸਮਝ ਆ ਗਈ, ਫਿਰ ਉਹ ਆਪਣੀ ਮੂਰਤੀ ਪੂਜਣੋਂ ਹਟ ਜਾਓ। ਨੋਟ ਕਰਿਓ, ਮੂਰਤੀ ਪੂਜਾ ਦੇ ਖਿਲਾਫ਼ ਪ੍ਰਚਾਰ ਕੀਤਾ ਜਾ ਸਕਦਾ, ਕਿਸੇ ਨੂੰ ਸਮਝਾਇਆ ਜਾ ਸਕਦਾ, ਪਰ ਇਹ ਨਹੀਂ ਹੋ ਸਕਦਾ ਵੀ ਤੁਸੀਂ 10-20 ਬੰਦੇ ਇਕੱਠੇ ਹੋ ਜਾਓ, ਕਿਸੇ ਦੀ ਮੂਰਤੀ ਤੋੜਨ ਤੁਰਕੋ। ਬੋਲੋ ਸਤਨਾਮ। ਨੋਟ ਕਰਿਓ ਵੀ ਹਜੂਮ ਇਕੱਠਾ ਹੋ ਗਿਆ, 20-30 ਹੋ ਗਏ ਇਕੱਠੇ, ਨੋਟ ਕਰਿਓ, ਤੇ ਮੂਰਤੀ ਤੋੜਨ ਤੁਰਕੋ? ਨਹੀਂ ਨਹੀਂ ਨਹੀਂ, ਜ਼ਬਰਦਸਤੀ ਮੂਰਤੀ ਤੋੜਨੀ ਜ਼ਬਰ ਜ਼ੁਲਮ ਧੱਕਾ ਹੈ। ਪ੍ਰਚਾਰ ਦੇ ਨਾਲ ਸਮਝਾਉਣਾ ਵੀ ਆਪਣੀ ਬਣਾਈ ਚੀਜ਼ ਤੈਨੂੰ ਕੀ ਦੇਊਗੀ, ਇਹ ਧਰਮ ਪ੍ਰਚਾਰ ਹੈ। ਬੋਲੋ ਸਤਨਾਮ। ਸਮਝ ਕੇ ਦੋਨੇ ਗੱਲਾਂ, ਅਸੀਂ ਨਾ ਬੁੱਤ ਪ੍ਰਸਤ ਹੈ ਨਾ ਬੁੱਤ ਸ਼ਤਾਨ ਹਾਂ, ਨਾ ਅਸੀਂ ਮੂਰਤੀ ਪੂਜਾ ਦੇ ਹੱਕ ਵਿੱਚ ਹਾਂ, ਨਾ ਹੀ ਅਸੀਂ ਜ਼ਬਰਦਸਤੀ ਮੂਰਤੀ ਤੋੜਨ ਦੇ ਹੱਕ ਵਿੱਚ ਹਾਂ। ਬੋਲੋ ਸਤਨਾਮ। ਨੋਟ ਕਰੋ, ਕਿੰਨੀ ਬਰਾਉਡ ਸੋਚ ਹੋਣੀ ਚਾਹੀਦੀ ਹੈਗੀ ਗੁਰਸਿੱਖ ਦੀ, ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਹਰ ਗੱਲ ਨੂੰ। ਦੋਨੇ ਗੱਲਾਂ ਬੈਲੈਂਸ ਹੋ ਗਿਆ ਨਾ, ਗੁਰਮਤ ਇੱਕ ਬੈਲੈਂਸ ਜੀਵਨ ਹੈ, ਬਿਲਕੁਲ ਸਮਤੋਲ, ਕਿਸੇ ਪਾਸੇ ਉਨਰਨਾ ਨੀ, ਐਕਸਟ੍ਰੀਮਿਸਟ ਨਹੀਂ ਹੋਣਾ, ਅਤੀ ਹੁਣ ਧੱਕਾ ਖਾਏ ਫਿਰ ਧੱਕੀ, ਨਾ ਜ਼ਬਰਦਸਤੀ ਮੂਰਤੀ ਤੋੜਨੀ ਹੈ ਤੇ ਨਾ ਮੂਰਤੀ ਪੂਜਣੀ ਹੈ, ਤੇ ਮੂਰਤੀ ਪੂਜਾ ਦੇ ਖਿਲਾਫ ਪ੍ਰਚਾਰ ਡਟ ਕੇ ਕਰਨਾ, ਸਮਝਾਉਣਾ ਕਿਸੇ ਨੂੰ, ਨੋਟ ਕਰਿਓ, ਪਰ ਜ਼ਬਰ ਜ਼ੁਲਮ ਧੱਕਾ ਕਿਸੇ ਨਾਲ ਨਹੀਂ ਕੀਤਾ ਜਾ ਸਕਦਾ। ਜੇ ਕੋਈ ਆਪਣੀ ਪਹਿਲਾਂ ਬਣੇ ਨਿਸ਼ਚੇ ਤੱਕ ਮੂਰਤੀ ਪੂਜਾ ਕਰਦਾ, ਇਨਸਾਨੀਅਤ ਦੇ ਨਾਤੇ ਅਸੀਂ ਨਫ਼ਰਤ ਉਹਦੇ ਨਾਲ ਵੀ ਨਹੀਂ ਕਰਨੀ, ਨਫ਼ਰਤ ਉਹਦੇ ਨਾਲ ਵੀ ਨਹੀਂ ਕਰਨੀ। ਜੇ ਮੰਨ ਲਓ ਤੁਹਾਡੀ ਵਿਚਾਰਧਾਰਾ ਨੂੰ ਕੋਈ ਮੰਨਣ ਲਈ ਤਿਆਰ ਨਹੀਂ, ਵਿਚਾਰਧਾਰਾ ਦਾ ਫਰਕ ਹੋਣ ਕਰਕੇ ਕਿਸੇ ਨਾਲ ਜ਼ਬਰ ਜ਼ੁਲਮ ਧੱਕਾ ਨਫ਼ਰਤ ਨਹੀਂ ਕੀਤੀ ਜਾ ਸਕਦੀ, ਇਨਸਾਨੀਅਤ ਦੇ ਤੌਰ ਦੇ ਉੱਤੇ ਸਭ ਨੂੰ ਭਾਈ ਭਾਈ ਹੀ ਸਮਝਣਾ ਹੈ। ਬੋਲੋ ਸਤਨਾਮ। ਕੋ ਭਾਇਓ ਮੁੰਡੀਆ ਸੰਨਿਆਸੀ, ਕੋ ਯੋਗੀ ਭਾਇਓ, ਕੋ ਬ੍ਰਹਮਚਾਰੀ, ਕੋਈ ਜਤੀਆਂ ਨ ਮਾਣਵੋ, ਹਿੰਦੂ ਔ ਤੁਰਕ, ਕੋ ਰਾਤ ਜੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਣ ਵੋ, ਕੋਈ ਸੀਆ ਬਣਿਆ, ਕੋਈ ਸੁੰਨੀ ਬਣਿਆ, ਕੋਈ ਕੋਈ ਬ੍ਰਹਮਚਾਰੀ ਬਣਿਆ, ਕੋਈ ਕੁਝ ਬਣਿਆ, ਪਰ ਦਸਵੇਂ ਪਾਸਿਆਂ ਦੀ ਇੱਕ ਗੱਲ ਸਾਂਝੀ ਰੱਖਿਓ, ਕਿਹੜੀ ਵੀ ਸਾਰੇ ਮਨੁੱਖ ਨੇ। ਬੋਲੋ ਸਤਨਾਮ। ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਣ ਵੋ, ਦਿਉਰਾ ਵਾ ਮੁਸੀਬਤ ਹੋਈ, ਪੂਜਾ ਔ ਨਿਵਾਜ ਹੋਈ, ਮਾਨ ਸਭੈ ਏਕ ਪੈ ਅਨੇਕ ਕੋ ਪ੍ਰਭਾਵ ਹੈ, ਦੇਵਤਾ ਅਦੇਵ ਜਸ਼ ਗੰਧਰਵ ਤੁਰਕ, ਹਿੰਦੂ ਨਿਆਰੇ ਨਿਆਰੇ ਦੇਸਣ ਤੇ ਭੇਸਣ ਕੋ ਪ੍ਰਭਾਵ ਹੈ। ਪ੍ਰਭੋ ਵਿਚਾਰ ਤੇ ਦੋ ਗੱਲਾਂ ਦੀ ਗੱਲ ਸਮਝ ਲੈਣੀ ਹੈ, ਅੰਧ ਵਿਸ਼ਵਾਸੀ ਵੀ ਨਹੀਂ ਹੋਣਾ, ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਬੜਾ ਖਤਰਨਾਕ ਹੈ। ਅੰਧ ਜਿੱਥੇ ਅੰਧ ਵਿਸ਼ਵਾਸੀ ਨਹੀਂ ਹੋਣਾ, ਉੱਥੇ ਜਨੂਨੀ ਵੀ ਨਹੀਂ ਹੋਣਾ। ਜਨੂਨੀ ਸਮਝਦੇ ਹੋ? ਜਿਨ੍ਹਾਂ ਦੇ ਵਿੱਚ ਧਾਰਮਿਕ ਸੋਚ ਨਹੀਂ ਹੁੰਦੀ ਪਰ ਜਨੂਨ ਹੁੰਦਾ ਹੈ, ਕਿ ਜਜ਼ਬਾਤੀ ਟੈਪ ਵਿਰਤੀ ਹੁੰਦੀ ਹੈ, ਜਿਹੜਾ ਧਾਰਮੀ ਬੰਦਾ ਜਨੂਨੀ ਹੋ ਗਿਆ, ਇੱਕ ਲਫ਼ਜ਼ ਮੈਂ ਕਹਿ ਦੇਵਾਂ ਸਿਰੇ ਵਾਲਾ, ਉਹ ਨਾਸਤਕ ਤੋਂ ਵੀ ਭੈੜਾ ਹੋ ਜਾਂਦਾ। ਧਰਮ ਦੇ ਨਾਂ ਤੇ ਤਾਂ ਜਨੂਨੀ ਬੰਦਾ ਜਨੂਨੀ, ਉਹ ਤੋਂ ਨਾਸਤਕ ਵੀ ਭੈੜਾ। ਕਿਵੇਂ? ਤੁਹਾਨੂੰ ਮੈਂ ਸਿੱਧ ਕਰਕੇ ਦੱਸਦਾ ਇਤਿਹਾਸ ਤੋਂ, ਕਿ ਜਿਹੜਾ ਜਨੂਨੀ ਬੰਦਾ ਹੁੰਦਾ ਹੈ, ਯਾਨੀ ਕਿ ਜਿਹੜੇ ਗਲਤ ਖਿਆਲ ਧਰਮ ਦੇ ਨਾਂ ਤੇ ਪ੍ਰਚਲਿਤ ਕਰ ਦਿੱਤੇ ਜਾਂਦੇ ਹੈ, ਧਰਮ ਨਹੀਂ ਕਹਿੰਦਾ, ਧਰਮ ਦੇ ਨਾਂ ਤੇ ਪ੍ਰਚਲਿਤ ਜਿਹੜੇ ਗਲਤ ਖਿਆਲ ਪੁਜਾਰੀ ਲੋਕਾਂ ਵੱਲੋਂ, ਉਹਨਾਂ ਪ੍ਰਤੀ ਬਹੁਤ ਲੋਕ ਨੇ ਜਿਹੜੇ ਕਿ ਉਹਨਾਂ ਗਲਤ ਖਿਆਲਾਂ ਪ੍ਰਤੀ ਉਹਨੂੰ ਸੁਰਤ ਸਮੋਹਤ ਹੋ ਜਾਂਦੀ ਹੈ, ਚਿਰਾਂ ਤੋਂ ਲੈ ਕੇ ਗੱਲ ਸੁਣਦੀ ਰਹੇ, ਤਾਂ ਤੇ ਉਹ ਖਿਆਲ ਘਰ ਘਰ ਗਿਆ, ਅੰਦਰਿਓਂ ਕਹਿ ਲਓ ਆਪਾਂ ਪੱਕ ਗਿਆ ਘਰ, ਤੇ ਫਿਰ ਕਿੱਥੋਂ ਤੱਕ ਹੋ ਜਾਂਦਾ? ਹੁਣ ਮੈਂ ਕੀ ਕਹਿਣਾ ਚਾਹੁੰਦਾ, ਦ੍ਰਿਸ਼ਟਾਂਤ ਮੈਂ ਤੁਹਾਨੂੰ ਦੱਸਦਾ, ਐਵੇਂ ਨਹੀਂ ਪਤਾ ਲੱਗਣਾ। ਸੂਰਜ ਗ੍ਰਹਿਣ ਲੱਗਣਾ ਸੀ। ਇੱਕ ਖਿਆਲ ਪ੍ਰਚਲਿਤ ਕੀਤਾ ਹੋਇਆ ਸੀ ਪਜਾਰੀ ਲੋਕਾਂ ਨੇ ਲੋਕਾਂ ਦੇ ਮਨਾਂ ਵਿੱਚ ਵੀ ਸੂਰਜ ਗ੍ਰਹਿਣ ਦੇ ਵਿੱਚ ਅੱਗ ਵਾਲੀ ਮਾੜੀ ਹੁੰਦੀ ਹੈ। ਇਹ ਪਜਾਰੀ ਲੋਕਾਂ ਨੇ ਘਰ ਜਾਣੀ ਕਿ ਲੋਕਾਂ ਦੇ ਮਨ ਚ ਗੱਲ ਪਾਈ ਹੋਈ ਸੀ ਪਾਈ ਬਸ ਸੂਰਜ ਗ੍ਰਹਿਣ ਚ ਦਾਨ ਕਰੀਦਾ ਹੁੰਦਾ ਨਹਾਈਦਾ ਹੁੰਦਾ ਇੱਥੇ ਆ ਕੇ ਲੁੱਟ ਸਾਧਨ ਬਣਾਇਆ ਹੋਇਆ ਸੀ ਲੋਕਾਂ ਦੇ ਮਨ ਚ ਘਰ ਕੀ ਪੱਕੀ ਹੋਈ ਹੈ ਗੱਲ। ਜਿਸ ਵੇਲੇ ਲਓ ਜੀ ਹੁਣ ਇਹ ਗੱਲ ਘਰ ਕੀਤੀ ਹੋਈ ਹੈ ਲੋਕਾਂ ਦੇ ਮਨਾਂ ਵਿੱਚ ਪਜਾਰੀ ਲੋਕਾਂ ਨੇ ਪ੍ਰਚਾਰ ਕੀਤਾ ਹੋਇਆ ਵੀ ਸੂਰਜ ਗ੍ਰਹਿਣ ਵੇਲੇ ਅੱਗ ਬਾਲਣੀ ਮਾੜੀ ਹੁੰਦੀ ਹੈ ਤੇ ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਜਿਸ ਵੇਲੇ ਉੱਥੇ ਪਹੁੰਚ ਕੇ ਨੇੜੇ ਤੇ ਅੱਗ ਬਾਲ ਦਿੱਤੀ ਜਦੋਂ ਅੱਗ ਬਾਲ ਦਿੱਤੀ ਨਾ ਨਿਕਲਿਆ ਧੂੰਆਂ ਡਾਂਗਾਂ ਲੈ ਕੇ ਆ ਗਏ ਡਾਂਗਾਂ ਲੈ ਕੇ ਨਾ ਬਾਬੇ ਦੇ ਦਾਲੇ ਹੋ ਗਏ ਜੋ ਦਾਲੇ ਹੋ ਗਏ ਧੰਨ ਗੁਰੂ ਨਾਨਕ ਸਾਹਿਬ ਦੇ ਗੁੱਸੇ ਚ ਨੇ ਕ੍ਰੋਧ ਚ ਨੇ ਪੂਰੇ ਮੇਰੇ ਗੁਰੂ ਬਾਬਾ ਜੀ ਪੂਰੇ ਸਹਿਜ ਵਿੱਚ ਹੈ ਜੋ ਡਾਂਗਾਂ ਲੈ ਕੇ ਦਾਲੇ ਹੋ ਗਏ ਨਾ ਮੇਰੇ ਸਤਿਗੁਰੂ ਜੀ ਥੋੜਾ ਮੁਸਕਰਾ ਕੇ ਕਹਿੰਦੇ ਕਹਿੰਦੇ ਕਿਵੇਂ ਆ ਡਾਂਗਾਂ ਜੀਆਂ ਚੱਕੀ ਫਿਰਦੇ ਹੋ ਖੈਰ ਹੈ ਕਿਵੇਂ ਡਾਂਗਾਂ ਜੀਆਂ ਚੱਕੀ ਫਿਰਦੇ ਹੋ ਉਹ ਕਹਾਂ ਗੁੱਸੇ ਚ ਨੇ ਉਸ ਵੇਲੇ ਇਕਦਮ ਤੈਨੂੰ ਮਾਰਾਂਗੇ ਹਲੇ ਪੁੱਛਦਾ ਡਾਂਗਾਂ ਚੱਕੀ ਫਿਰਦੇ ਹੋ ਤੈਨੂੰ ਮਾਰਾਂਗੇ ਤੈਨੂੰ ਗੁਰੂ ਸਾਹਿਬ ਫਿਰ ਸਹਿਜ ਹੈ ਕੀ ਗੱਲ ਮੈਨੂੰ ਕਾਹਤੇ ਮਾਰੋਗੇ ਮੈਨੂੰ ਕਾਹਤੇ ਮਾਰੋਗੇ ਕੀ ਗੱਲ ਹੋ ਗਈ ਉਹ ਫਿਰ ਇੱਦਾਂ ਹੀ ਬੋਲਦੇ ਤੈਨੂੰ ਨੀ ਪਤਾ ਸੂਰਜ ਗ੍ਰਹਿਣ ਦੇ ਵਿੱਚ ਅੱਗ ਬਾਲ ਦਿੱਤੀ ਤੈਨੂੰ ਹਜੇ ਤਾਈਂ ਪਤਾ ਹੀ ਨਹੀਂ ਗਾ ਜਿਸ ਵੇਲੇ ਏਦਾਂ ਫਿਰ ਤੈਨੂੰ ਮਾਰ ਗੁਰੂ ਸਾਹਿਬ ਫਿਰ ਸਹਿਜ ਦੇ ਵਿੱਚ ਕਹਿੰਦੇ ਕਹਿੰਦੇ ਜੇ ਸੂਰਜ ਗ੍ਰਹਿਣ ਵਿੱਚ ਅੱਗ ਬਾਲਣਾ ਪਾਪ ਹੈ ਤਾਂ ਸੂਰਜ ਗ੍ਰਹਿਣ ਦੇ ਵਿੱਚ ਬੰਦਾ ਮਾਰਨਾ ਕਿਉਂ ਨੀ ਪਾਪ ਮੈਂ ਤਾਂ ਅੱਗ ਹੀ ਬਾਲੀ ਹੈ ਤੁਸੀਂ ਸੂਰਜ ਗ੍ਰਹਿਣ ਚ ਬੰਦਾ ਮਾਰਨ ਫਿਰਦੇ ਹੋ ਬੋਲੋ ਸਤਨਾਮ ਡਾਂਗਾਂ ਸਿੱਟੀਆਂ ਚਰਨੀ ਪੈ ਗਏ ਸੁਰਤ ਇਹਨੂੰ ਕਹਿੰਦੇ ਸੁਰਤ ਦੀ ਨੀਂਦ ਦੇਖੋ ਓਹੋ ਇਹਨੂੰ ਕਹਿੰਦੇ ਜਨੂਨ ਚੜਿਆ ਹੋਇਆ ਸੀ ਨੋਟ ਕਰਿਓ ਇਹਨੂੰ ਹਿਪਨੋਟਿਕ ਸਲੀਪ ਵੀ ਕਹਿੰਦੇ ਪੜ੍ਹੇ ਲਿਖੇ ਜਾਣਦੇ ਨੇ ਇੱਕ ਨੀਂਦ ਹੁੰਦੀ ਹੈ ਇਹ ਗਲਤ ਵਿਚਾਰਾਂ ਪ੍ਰਤੀ ਸੁਰਤ ਸੁੱਤੀ ਹੋਈ ਸੀ ਜਿਸ ਵੇਲੇ ਇਕਦਮ ਸੁਰਤ ਨੇ ਸੋਚਿਆ ਓ ਹਾਂ ਜੇ ਅੱਗ ਮਾਰਨਾ ਅੱਗ ਬਾਲਣਾ ਪਾਪ ਹੈ ਤੇ ਬੰਦਾ ਮਾਰਨਾ ਕਿੱਡਾ ਪਾਪ ਹੋ ਸਕਦਾ ਜਨੂਨੀ ਬੰਦਾ ਦੇਖੋ ਅੱਗ ਬਾਲਣਾ ਤਾਂ ਪਾਪ ਹੈ ਬੰਦਾ ਮਾਰਨ ਨੂੰ ਤਿਆਰ ਨੇ ਇਹਨੂੰ ਕਹਿੰਦੇ ਨੇ ਜਨੂਨ ਜਨੂਨ ਸਮਝਾਉਣ ਵਾਸਤੇ ਉਦਾਹਰਨ ਦਿੱਤੀ ਹੈ ਮੈਂ ਜਨੂਨ ਦੀ ਗੱਲ ਦੇਖੋ ਇੱਦਾਂ ਇੱਦਾਂ ਦੇ ਜਨੂਨ ਦਾ ਨਹੀਂ ਫਾਇਦਾ ਕਿਸੇ ਥਾਂ ਦੇ ਉੱਤੇ ਕਹਿੰਦੇ ਲੜਾਈ ਹੋ ਰਹੀ ਸੀ ਕੋਈ ਸਿਆਣਾ ਪੁਰਸ਼ ਚਲਿਆ ਗਿਆ ਜਨੂਨ ਦੀ ਗੱਲ ਚੱਲੀ ਹੈ ਚਲਿਆ ਗਿਆ ਕੋਈ ਸਿਆਣਾ ਪੁਰਸ਼ ਅਨੁਭਵ ਵਾਲਾ ਕਹਿੰਦੇ ਭਾਈ ਕਿਵੇਂ ਲੜੀ ਜਾਂਦੇ ਹੋ ਕੀ ਗੱਲ ਹੋ ਗਈ ਜਦੋਂ ਕਹਾਂ ਪਤਾ ਲੱਗਿਆ ਕਹਿੰਦੇ ਸੂਰ ਤੇ ਗਾਂ ਦੀ ਲੜਾਈ ਹੈ ਸੂਰ ਦੀ ਤੇ ਗਾਂ ਦੀ ਲੜਾਈ ਹੈ ਡਾਂਗਾਂ ਚੱਕੀਆਂ ਹੋਈਆਂ ਬਸ ਤਿਆਰ ਤੇ ਉਸ ਵੇਲੇ ਉਹ ਸਿਆਣਾ ਪੁਰਸ਼ ਕਹਿਣ ਲੱਗਿਆ ਸੂਰ ਤੇ ਗਾਂ ਵਾਸਤੇ ਲੜਦੇ ਹੋ ਤੁਸੀਂ ਬੰਦੇ ਹੋ ਕੇ ਉਹ ਕਹਿੰਦਾ ਮੈਂ ਦੇਖਿਆ ਕਈ ਥਾਵਾਂ ਤੇ ਸੂਰ ਤੇ ਗਾਂ ਇਕੱਠੀ ਖੜਦੇ ਹੁੰਦੇ ਆ ਇਹ ਸੂਰ ਤੇ ਗਾਂ ਤਾਂ ਆਪਸ ਵਿੱਚ ਕੋਈ ਨੀ ਲੜਦੇ ਤੁਸੀਂ ਕਾਹਤੇ ਲੜਦੇ ਹੋ ਬੋਲੋ ਸਤਨਾਮ ਸੁਰਤ ਦੀ ਨੀਂਦ ਖੁੱਲੀ ਡਾਂਗਾਂ ਚੱਕੀਆਂ ਕਹਿੰਦੇ ਆਹ ਬਚਾ ਤਾਂ ਇਹ ਤਾਂ ਹੋ ਇੱਥੇ ਤਾਂ ਬਸ ਹੁਣ ਧਾਨ ਹੋ ਜਾਣਾ ਸੀਗਾ ਕਹਿੰਦੇ ਫਿਰ ਇਹ ਜਾਨਵਰ ਤਾਂ ਕੋਈ ਲੜਦੇ ਨੀ ਆਪਸ ਦੇ ਵਿੱਚ ਤੁਸੀਂ ਲੜਦੇ ਹੋ ਸੂਰ ਤੇ ਗਾਂ ਵਾਸਤੇ ਸੂਰ ਤੇ ਗਾਂ ਆਪਸ ਤਾਂ ਹੀ ਲੜਦੇ ਤੁਸੀਂ ਤਾਂ ਸੂਰਾਂ ਗਾਵਾਂ ਤੋਂ ਵੀ ਫਿਰ ਗਏ ਗੁਜਰੇ ਹੋ ਗਏ ਤੁਸੀਂ ਲੜਦੇ ਤਾਂ ਕੋਈ ਲੜਦੇ ਨੀ ਇਹ ਤਾਂ ਲੜਦੇ ਨੀ ਨਾਲ ਦੀ ਨਾਲ ਜਨੂਨ ਦੇ ਵਿੱਚ ਸੁਰਤ ਸੁੱਤੀ ਹੋਈ ਸੀ ਸੁਰਤ ਜਾਗੀ ਜਾਗ ਆਈ ਉਸ ਵੇਲੇ ਉਹ ਆਪਾਂ ਤਾਂ ਇਹੀ ਧਰਮ ਮੰਨ ਛੱਡਿਆ ਸੀ ਸੂਰਾਂ ਗਾਵਾਂ ਵਾਸਤੇ ਲੜਨਾ ਹੀ ਧਰਮ ਮੰਨ ਛੱਡਿਆ ਸੀ ਆਪਾਂ ਤਾਂ ਤਾਂ ਆਪਾਂ ਤਾਂ ਇਹੀ ਸਮਝ ਛੱਡਿਆ ਸੀ ਬਸ ਸੂਰਜ ਗ੍ਰਹਿਣ ਅੱਗ ਬਾਲਤੀ ਪਾਪ ਹੋ ਗਿਆ ਐਂ ਕਰਤਾ ਪੁੰਨ ਹੋ ਗਿਆ ਪਾਪ ਪੁੰਨ ਕੀ ਹੁੰਦਾ ਪਾਪ ਪੁੰਨ ਤਾਂ ਹੁੰਦਾ ਹੀ ਨੀ ਬਹੁਤਿਆਂ ਨੂੰ ਨੀ ਪਤਾ ਇਸ ਗੱਲ ਦਾ ਇਹ ਬਹੁਤ ਲੋਕਾਂ ਨੇ ਜਾਣੀ ਕਿ ਜਚਾ ਦਿੱਤੀ ਕੁਝ ਰਮਜਾਂ ਪਹਿਲਾਂ ਮੈਂ ਬਰੇਟੀ ਵੀ ਦਿੱਤੀਆਂ ਸੀ ਮੌਕੇ ਤੇ ਗੱਲ ਆ ਗਈ ਕੀ ਤੁਹਾਨੂੰ ਪਤਾ ਵੀ ਪੁੰਨ ਕੀ ਹੈ ਤੇ ਪਾਪ ਕੀ ਹੈ ਕੀ ਹੁੰਦਾ ਪੁੰਨ ਪਾਪ ਦੀ ਲੈ ਕੋਈ ਪਰਿਭਾਸ਼ਾ ਦੇ ਕੇ ਦਿਖਾ ਦੀ ਪੁੰਨ ਕਾਹ ਨੂੰ ਕਹਿੰਦੇ ਪਾਪ ਕਾਹ ਨੂੰ ਕਹਿੰਦੇ ਪੁੰਨ ਪਾਪ ਕੋਈ ਪੁੰਨ ਪਾਪ ਨਹੀਂ ਕਈ ਹੈਰਾਨ ਹੋ ਜਾਣਗੇ ਹੁਣ ਵੀ ਹੈ ਤਾਂ ਨਵੀਂ ਗੱਲ ਹੀ ਕਹਿਤੀ ਅੱਜ ਕਹਿਣ ਦਾ ਭਾਵ ਕੀ ਹੈ ਜਿਹੜੀ ਗੱਲ ਕਹਿਤੀ ਬਿਲਕੁਲ ਸਾਰਿਆਂ ਦੇ ਉਹ ਜਾਣੀ ਕਿ ਉਹਨੂੰ ਸਮਝ ਆ ਜਾਂਦੀ ਫਿਲੋਸਫੀ ਮੈਂ ਕੋਈ ਘੁੱਟ ਨਹੀਂ ਹਰ ਗੱਲ ਨੂੰ ਫਿਲੋਸਫੀ ਚ ਵੀ ਕਹਿਣਾ ਸਿੱਧੀ ਜੱਟੂ ਭਾਸ਼ਾ ਚ ਵੀ ਕਹਿਣਾ ਹਰ ਗੱਲ ਨੂੰ ਇਹ ਹੁਣ ਆਏ ਨਾ ਘਬਰਾ ਜਾਓ ਕਿਤੇ ਵੀ ਆਹ ਕੀ ਗੱਲ ਕਹਿਤੀ ਸਾਰਿਆਂ ਦੇ ਬਿਲਕੁਲ ਖਾਨੇ ਚ ਗੱਲ ਜਿਹੜੀ ਹੋ ਗਈ ਉਹਨੂੰ ਪੈ ਜਾਣੀ ਹੈ ਮੇਰਾ ਕਹਿਣ ਦਾ ਭਾਵ ਕੀ ਹੈ ਵੀ ਕੋਈ ਵੀ ਕਰਮ ਕੋਈ ਕਰਮ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਪੁੰਨ ਪਾਪ ਨਹੀਂ ਕੋਈ ਕਰਮ ਪੁੰਨ ਪਾਪ ਆਪ ਨਹੀਂ ਬਣਦਾ ਪੁੰਨ ਪਾਪ ਕਿਵੇਂ ਬਣਦਾ ਭਲਾ ਪੁੰਨ ਪਾਪ ਹੈ ਪਰ ਕਿਵੇਂ ਬਣਦਾ ਕਿ ਕੋਈ ਵੀ ਕਰਮ ਜਦੋਂ ਤੁਸੀਂ ਕੀਤਾ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਭਾਵਨਾ ਸੀ ਜੇ ਤਾਂ ਉਹ ਕਰਮ ਕਰਨ ਵੇਲੇ ਮਨ ਵਿੱਚ ਮਾੜੀ ਭਾਵਨਾ ਸੀ ਤਾਂ ਉਹ ਪਾਪ ਕਰਮ ਹੋ ਗਿਆ ਜੇ ਉਹੀ ਕਰਮ ਕਰਨ ਵੇਲੇ ਤੁਹਾਡੇ ਮਨ ਵਿੱਚ ਸ਼ੁੱਧ ਭਾਵਨਾ ਸੀ ਤਾਂ ਉਹੀ ਕਰਮ ਪੁੰਨ ਕਰਮ ਹੋ ਗਿਆ ਬੋਲੋ ਸਤਨਾਮ ਨੋਟ ਕਰੋ ਕਿਵੇਂ ਭਲਾ ਉਦਾਹਰਨ ਈਰਖਾ ਕ੍ਰੋਧ ਵਿੱਚ ਮੂਲੀ ਜਾਂ ਕੋਈ ਲੈਣਾ ਦੇਣਾ ਬੰਦਾ ਮਾਰ ਦਿੱਤਾ ਬਹੁਤ ਵੱਡਾ ਪਾਪ ਮਾੜੀ ਭਾਵਨਾ ਈਰਖਾ ਕ੍ਰੋਧ ਬਹੁਤ ਬਹੁਤ ਵੱਡਾ ਪਾਪ ਹੈ ਬੰਦਾ ਮਾਰਨਾ ਪਰ ਉਸ ਹਾਲਤ ਚ ਪਰ ਇੱਕ ਹਾਲਤ ਐਸੀ ਹੈ ਕਿ ਬੰਦਾ ਮਾਰਨਾ ਪਾਪ ਨਹੀਂ ਸਥਿਤੀ ਦੱਸਦੀ ਹੈ ਕਿਵੇਂ ਤੁਸੀਂ ਆਪਣੇ ਘਰ ਆਰਾਮ ਕਰ ਰਹੇ ਹੋ ਕੋਈ ਬੰਦਾ ਕੰਧ ਟੱਪ ਰਿਹਾ ਚੋਰ ਹੈ ਡਾਕੂ ਲੁਟੇਰਾ ਉਹਨੇ ਬੱਚੇ ਮਾਰ ਜਾਣੇ ਘਰ ਲੁੱਟ ਕੇ ਲੈ ਜਾਣਾ ਕੰਧ ਟੱਪਦੇ ਬੰਦੇ ਨੂੰ ਸ਼ੂਟ ਕਰ ਦਿੱਤਾ ਬੰਦਾ ਮਾਰਿਆ ਗਿਆ ਉਸ ਵੇਲੇ ਕੋਈ ਪਾਪ ਨਹੀਂ ਕਿਉਂਕਿ ਉਸ ਵੇਲੇ ਤੁਹਾਡੇ ਮਨ ਵਿੱਚ ਸ਼ੁੱਧ ਭਾਵ ਹੈ ਬੋਲੋ ਸਤਨਾਮ ਜੇ ਤੁਹਾਡੇ ਘਰ ਦੀ ਕੰਧ ਟੱਪਦਾ ਕੋਈ ਸ਼ੂਟ ਕਰਦੇ ਕੋਈ ਪਾਪ ਨਹੀਂ ਬੰਦਾ ਉਦੋਂ ਵੀ ਮਰਿਆ ਉਹ ਪਾਪ ਨਹੀਂ ਨੋਟ ਕਰਿਓ ਅੱਛਾ ਬੱਚੇ ਜਵਾਕ ਮਰਵਾ ਲਈ ਉਹ ਤੋਂ ਹੈ ਪਾਪ ਡਰਜੀ ਹੋਏ ਪਾਪ ਲੱਗੂ ਬੰਦਾ ਮਾਰਦਾ ਐਵੇਂ ਨਾ ਡਰਜੀ ਕਿਤੇ ਪਾਪ ਲੱਗੂ ਗੋਲੀ ਮਾਰ ਜਾਣਾ ਘਰ ਕੰਧ ਟੱਪਦਾ ਸ਼ੂਟ ਕਰ ਇਸ ਨੂੰ ਸ਼ੂਟ ਕਰ ਤਾਂ ਤੇ ਫੌਜੀ ਡਿਊਟੀ ਤੇ ਹੈ ਘੁਸਪੈਠੀਏ ਘੁਸਪੈਠ ਕਰ ਰਹੇ ਹੈ ਉਸ ਵੇਲੇ ਫੌਜੀ ਘੁਸਪੈਠੀਆਂ ਨੂੰ ਸ਼ੂਟ ਕਰ ਦੇਣਾ ਜੇ ਫੌਜੀ ਡਰ ਗਿਆ ਵੀ ਹਾਏ ਹਾਏ ਬੰਦੇ ਮਾਰਨ ਦਾ ਪਾਪ ਨਾ ਲੱਗ ਜੇ ਉਹ ਘੁਸਪੈਠੀਆਂ ਨੇ ਇੱਧਰ ਆ ਕੇ ਬੰਬ ਚਲਾਉਣੇ ਹੈ ਨਾਗਰਿਕਾਂ ਨੂੰ ਮਾਰਨਾ ਜਿੰਨੇ ਵੀ ਉਹਨਾਂ ਨੇ ਇੱਧਰ ਆ ਕੇ ਕਤਲੇਆਮ ਕੀਤਾ ਉਹਦਾ ਪਾਪ ਫੌਜੀ ਨੂੰ ਲੱਗੂ ਕਿਉਂਕਿ ਉਸਨੇ ਘੁਸਪੈਠੀਆਂ ਨੂੰ ਸ਼ੂਟ ਨਹੀਂ ਕੀਤਾ ਬੋਲੋ ਸਤਨਾਮ ਜੇ ਇੱਦਾਂ ਹੀ ਪਾਪ ਲੱਗੇ ਤਾਂ ਫੌਜੀਆਂ ਨੂੰ ਤਾਂ ਪਾਪ ਹੀ ਲੱਗੀ ਜਾਣਗੇ ਫਿਰ ਤਾਂ ਫੌਜੀਆਂ ਨੂੰ ਤਾਂ ਨੋਟ ਕਰਿਓ ਔਨ ਡਿਊਟੀ ਹੈ ਫੌਜੀ ਉਸ ਵੇਲੇ ਡਿਊਟੀ ਉਹਦਾ ਧਰਮ ਹੈ ਉਸ ਵੇਲੇ ਘੁਸਪੈਠ ਕਰਤਾ ਉਹਨੇ ਸ਼ੂਟ ਕਰ ਦਿੱਤੇ ਕੋਈ ਪਾਪ ਨਹੀਂ ਉਸ ਵੇਲੇ ਬੰਦੇ ਮਰ ਗਏ ਮਰ ਗਏ ਗੱਲ ਲੁਟੇਰੇ ਸੀ ਉਹ ਸੀ ਏਦਾਂ ਕਹਿਣ ਦਾ ਭਾਵ ਵੀ ਜਿਸ ਵੇਲੇ ਤੁਸੀਂ ਕਰਮ ਕਰ ਰਹੇ ਹੋ ਉਸ ਵੇਲੇ ਤੁਹਾਡੇ ਮਨ ਦੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ ਬਸ ਮਨ ਦੀ ਭਾਵ ਸ਼ੁੱਧ ਹੋ ਗਏ ਮਨ ਸ਼ੁੱਧ ਹੋ ਗਿਆ ਮਨ ਦੀ ਸ਼ੁੱਧਤਾ ਦੇ ਨਾਲ ਤੁਸੀਂ ਹਰ ਕੰਮ ਕਰਨਾ ਮਨ ਦੀ ਸ਼ੁੱਧਤਾ ਨਾਲ ਕੀਤਾ ਹਰ ਕਰਮ ਪੁੰਨ ਹੈ ਮਨ ਦੇ ਵਿੱਚ ਮਾੜਾ ਭਾਵ ਰੱਖ ਕੇ ਕੀਤਾ ਹਰ ਕਰਮ ਪਾਪ ਹੈ ਬੋਲੋ ਸਤਨਾਮ ਹਰ ਕਰਮ ਮਾੜੀ ਭਾਵਨਾ ਜਿਵੇਂ ਕਿ ਸੱਚ ਬੋਲਣਾ ਤਾਂ ਵਧੀਆ ਹੁੰਦਾ ਦੇਖੋ ਸੱਚ ਬੋਲਣਾ ਵੀ ਪਾਪ ਬਣ ਗਿਆ ਗੰਗੂ ਨੇ ਠਾਣੇ ਜਾ ਕੇ ਸੱਚ ਹੀ ਬੋਲਿਆ ਸੀ ਵੀ ਮਾਤਾ ਜੀ ਤੇ ਸਾਹਿਬਜ਼ਾਦੇ ਮੇਰੇ ਘਰੇ ਹੈ ਪਰ ਗੰਗੂ ਦਾ ਸੱਚ ਬੋਲਣਾ ਮਹਾਂ ਪਾਪ ਹੈ ਕਿਉਂਕਿ ਉਹ ਸੱਚ ਮਾੜੀ ਭਾਵਨਾ ਚ ਬੋਲ ਰਿਹਾ ਹੈ ਬੋਲੋ ਸਤਨਾਮ ਤੇ ਦੂਜੇ ਪਾਸੇ ਝੂਠ ਬੋਲਣਾ ਵੀ ਧਰਮ ਬਣ ਗਿਆ ਤੁਸੀਂ ਝੂਠ ਬੋਲਦੇ ਹੋ ਚੰਗੀ ਭਾਵਨਾ ਝੂਠ ਬੋਲਦੇ ਹੋ ਫੇਰ ਨੀ ਪਾਪ ਝੂਠ ਬੋਲਣਾ ਚੰਗੀ ਭਾਵਨਾ ਚ ਕਿਵੇਂ ਭਲਾ ਵਿਧੀ ਜਾਂਦਾ ਕਹਿੰਦਾ ਮੈਂ ਤਾਂ ਢਾਹੀ ਹੈ ਲੈ ਝੂਠ ਬੋਲ ਰਿਹਾ ਵਿਧੀ ਜਾਂਦਾ ਫਿਰ ਜੋ ਤੁਸੀਂ ਬਣਿਆ ਨਜੂਮੀ ਹੈ ਕਹਿੰਦਾ ਮੈਂ ਤਾਂ ਉਹ ਕਿਉਂ ਧਰਮ ਹੈ ਕਿਉਂਕਿ ਘੋੜੇ ਉਹਨਾਂ ਨੇ ਖੋਹੇ ਸੀ ਛੇਵੇਂ ਪਾਤਸ਼ਾਹ ਨੇ ਡਿਊਟੀ ਲਾਈ ਸੀ ਵੀ ਘੋੜੇ ਲੈ ਕੇ ਆਉਣੇ ਡਿਊਟੀ ਲਾਈ ਸੀ ਛੇਵੇਂ ਪਾਤਸ਼ਾਹ ਜੀ ਨੇ ਵੀ ਲੈ ਕੇ ਆਉਣੇ ਆ ਘੋੜੇ ਤਾਂ ਤੇ ਉਹ ਜਾਨੀ ਕਿ ਘੋੜਿਆਂ ਨੂੰ ਲਿਆਉਣ ਵਾਸਤੇ ਨੀਤੀ ਵਰਤੀ ਜਾ ਰਹੀ ਹੈ ਘੋੜੇ ਖੋਹੇ ਸੀ ਉਹਨਾਂ ਨੇ ਜਾਨੀ ਕਿ ਝੂਠ ਬੋਲਣ ਪਿੱਛੇ ਕੋਈ ਮਾੜੀ ਭਾਵਨਾ ਤਾਂ ਨਹੀਂ ਸੀ ਧੋਖਾ ਦੇਣ ਦੀ ਗੁਰੂ ਘਰ ਦੇ ਘੋੜੇ ਉਹਨਾਂ ਨੇ ਖੋਹੇ ਸੀ ਛੇਵੇਂ ਪਾਤਸ਼ਾਹ ਨੇ ਡਿਊਟੀ ਲਾਈ ਹੈ ਤੇ ਵਿਧੀ ਚੰਦ ਤਾਂ ਸੇਵਾ ਕਰ ਰਹੇ ਗੁਰੂ ਦੀ ਦੱਸੀ ਹੋਈ ਵਿਧੀ ਚੰਦ ਤਾਂ ਗੁਰੂ ਦੀ ਦੱਸੀ ਸੇਵਾ ਦੇ ਵਿੱਚ ਸੁਰਤ ਹੈ ਵੀ ਗੁਰੂ ਨੇ ਡਿਊਟੀ ਲਾਈ ਹੈ ਘੋੜੇ ਲੈ ਕੇ ਜਾਣੇ ਮੈਂ ਕੀ ਤਰੀਕਾ ਵਰਤਾਂ ਵਿਧੀ ਚੰਦ ਦਾ ਝੂਠ ਬੋਲਣਾ ਕੀ ਬਣ ਗਿਆ ਉੱਥੇ ਪੁੰਨ ਬਣ ਗਿਆ ਧਰਮ ਬਣ ਗਿਆ ਤੇ ਗੰਗੂ ਦਾ ਸੱਚ ਬੋਲਣਾ ਕੀ ਬਣ ਗਿਆ ਪਾਪ ਬਣ ਗਿਆ ਫਿਰ ਕਰਮ ਕਿਵੇਂ ਪੁੰਨ ਪਾਪ ਹੋਇਆ ਤੁਸੀਂ ਕਿਸ ਭਾਵ ਚ ਕਰਮ ਕਰਦੇ ਹੋ ਉਹ ਭਾਵ ਦੇ ਮੁਤਾਬਕ ਪੁੰਨ ਪਾਪ ਦਾ ਫੈਸਲਾ ਹੁੰਦਾ ਤਾਂ ਤੇ ਏਦਾਂ ਹੀ ਜਾਨੀ ਕਿ ਇੱਕ ਦੋ ਉਦਾਹਰਣਾਂ ਮੈਂ ਹੋਰ ਦੇ ਦੇਵਾਂ ਆਮ ਦੁਨੀਆਂ ਉਲਝਗੀ ਇਹ ਜੀ ਬਾਲਣਾ ਪਾਪ ਹੁੰਦਾ ਆ ਜੀ ਬਿੱਲੀ ਨੰਗੀ ਮਾੜੀ ਹੁੰਦੀ ਹੈ ਆ ਜੀ ਫਲਾਣਾ ਦਿਨ ਮਾੜਾ ਹੁੰਦਾ ਦਿਨ ਕਿਹੜਾ ਮਾੜਾ ਹੁੰਦਾ ਨਾ ਕੋਈ ਦਿਨ ਮਾੜਾ ਹੁੰਦਾ ਨਾ ਕੋਈ ਸਗਨਾ ਪਸੰਦ ਕੱਖ ਵੀ ਨਹੀਂ ਤੁਸੀਂ ਆਪਣੇ ਆਪ ਨਾ ਮਾੜੇ ਬਣੋ ਆਪਣੇ ਆਪ ਨੂੰ ਸ਼ੁੱਧ ਕਰੋ ਮਾੜਾ ਹੈ ਤਾਂ ਤੂੰ ਤੇਰੀ ਭਾਵਨਾ ਮਾੜੀ ਹੋ ਸਕਦੀ ਹੈ ਹੋਰ ਕੁਝ ਵੀ ਨਹੀਂ ਮਾੜਾ ਨਾ ਬਿੱਲੀਆਂ ਮਾੜੀਆਂ ਨਾ ਕੁੱਤੇ ਮਾੜੇ ਆ ਨਾ ਦਿਨ ਮਾੜੇ ਆ ਨਾ ਕੋਈ ਚੰਗਾ ਨਾ ਕੋਈ ਮਾੜਾ ਕੋਈ ਮਹੂਰਤ ਮਹਾਰਤ ਨਹੀਂ ਕੁਛ ਨਹੀਂ ਐਵੇਂ ਉਲਝਗੀ ਦੁਨੀਆਂ ਐਵੇਂ ਉਲਝਗੀ ਤਾਂ ਤੇ ਇਹ ਗ੍ਰਹਿ ਮਾੜਾ ਆ ਗਿਆ ਜੀ ਆਹ ਰਾਸ਼ੀ ਮਾੜੀ ਹੋ ਗਈ ਫਲਾਂ ਰਾਸ਼ੀ ਕਿਹੜੀ ਮਾੜੀ ਹੋ ਗਈ ਰਾਸ਼ੀ ਦਾ ਕੀ ਹੈ ਰਾਮ ਤੇ ਰਾਵਣ ਦੀ ਰਾਸ਼ੀ ਇੱਕ ਹੈ ਬੋਲੋ ਸਤਨਾਮ ਹਰ ਗੱਲ ਪਿੱਛੇ ਮੈਂ ਦਲੀਲ ਦੇ ਰਿਹਾ ਰਾਮ ਤੇ ਰਾਵਣ ਦੀ ਰਾਸ਼ੀ ਇੱਕ ਹੈ ਲੈ ਰਾਸ਼ੀ ਦਾ ਕੀ ਹੈ ਕੀ ਮਤਲਬ ਹੋਇਆ ਰਾਸ਼ੀ ਦਾ ਰਾਸ਼ੀ ਦੇ ਨਾਵਾਂ ਦੇ ਨਾਲ ਕਰਮ ਬਦਲ ਜਾਂਦੇ ਆ ਕਦੇ ਨਹੀਂ ਕਰਮ ਨਹੀਂ ਬਦਲਦੇ ਜੋ ਕੁਝ ਜ਼ਿੰਦਗੀ ਵਿੱਚ ਹੈ ਇਹ ਕਰਮ ਦਾ ਜਾਨੀ ਕਿ ਫਲ ਹੈ ਕੋਈ ਨਾਵਾਂ ਦੇ ਨਾਲ ਕਿਸੇ ਦੇ ਜਾਨੀ ਕਿ ਕਰਮ ਨਹੀਂ ਬਦਲ ਜਾਂਦੇ ਗੁਰੂ ਜੀ ਕਹਿੰਦੇ ਦੱਦਾ ਦੋਸ ਨਾ ਦੇਊ ਕਿਸੇ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜਾ ਅਵਰਜਨ ਗੁਰੂ ਜੀ ਕਹਿੰਦੇ ਐਵੇਂ ਨਾ ਦੋਸ਼ ਦਿਆ ਕਰੋ ਕਿਸੇ ਨੂੰ ਵੀ ਤਾਂ ਜੀ ਰਾਸ਼ੀ ਮਾੜੀ ਹੋ ਗਈ ਜੀ ਇਹ ਤਾਂ ਜੀ ਕੋਈ ਗ੍ਰਹਿ ਆ ਗਿਆ ਲੱਗਦਾ ਕੋਈ ਗ੍ਰਹਿ ਨੀ ਕਿਸੇ ਤੇ ਆਉਂਦਾ ਜੇ ਤਾਂ ਧਰਮ ਦੇ ਲੁੱਟਣ ਵਾਲੇ ਦੀਆਂ ਗੱਲਾਂ ਤੁਹਾਡੇ ਤੇ ਸ਼ਨੀ ਆ ਗਿਆ ਜੀ ਤੁਹਾਡੇ ਤੇ ਰਾਹੂ ਕੇਤੂ ਆ ਗਿਆ ਜੀ ਤੁਹਾਡੇ ਦੇ ਉੱਤੇ ਪਤਾ ਨੀ ਕੀ ਕੁਛ ਜਿਹਾ ਕਹਿੰਦੇ ਹੁੰਦੇ ਸਾਂਢ ਸਤੀ ਆ ਗਈ ਕਿਉਂ ਕਿਉਂਕਿ ਫਿਰ ਉਹਨਾਂ ਨੇ ਕਹਿਣਾ ਵੀ ਕੋਈ ਅਪਾ ਕਰੋ ਜੀ ਟਾਲਣ ਦਾ ਪਹਿਲਾਂ ਤਾਂ ਗ੍ਰਹਿ ਕਹਿਣਾ ਫਿਰ ਤੁਸੀਂ ਕਹਿੰਦੇ ਬਾਬਾ ਕੋਈ ਅਪਾ ਕਰੋ ਫਿਰ ਉਹ ਅਪਾ ਕਰਨ ਵੇਲੇ ਠੱਗੀ ਮਾਰਦਾ ਬੋਲੋ ਸਤਨਾਮ ਹੁਣ ਵਿਰੋਧ ਨੀ ਕਿਸੇ ਨਾਲ ਬਰਾਦਰੀ ਨਾਲ ਧਰਮ ਦੇ ਨਾਂ ਤੇ ਠੱਗੀ ਹੈ ਜਿਹੜੇ ਕਹਿੰਦੇ ਨੇ ਗ੍ਰਹਿ ਕਿਹੜਾ ਗ੍ਰਹਿ ਆ ਗਿਆ ਕਿਹੜਾ ਗ੍ਰਹਿ ਕਿੱਥੋਂ ਆ ਗਿਆ ਗ੍ਰਹਿ ਜੋ ਕੁਝ ਹੈ ਪ੍ਰਮਾਤਮਾ ਦੇ ਹੁਕਮ ਚ ਮਾਰਿਆ ਰੱਖਾ ਏਕੋ ਆਪ ਮਾਨੁਖ ਕਾ ਕਿਸ ਨਾਹੀ ਹਾਥ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਆਵਰ ਤਿਆਵ ਤੂੰ ਤਿਸਹੇ ਕਿਤਾਰ ਹਰ ਗੱਲ ਬਾਣੀ ਹੈ ਮੈਂ ਕੋਲੋਂ ਕੁਛ ਨੀ ਕਹਿ ਰਿਹਾ ਕਿਸੇ ਨੂੰ ਕਹਿੰਦੇ ਮਨਾ ਮੂਰਖਾ ਤੂੰ ਕਾਹਤੇ ਬਿਲ ਕਦੈ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਤਾਂ ਤੇਰਾ ਆਪਣਾ ਜੋ ਪ੍ਰਲਭ ਲਿਖ ਕੇ ਆਈਐ ਤੂੰ ਉਹਦੇ ਮੁਤਾਬਕ ਤੈਨੂੰ ਮਿਲ ਰਿਹਾ ਜੋ ਕੁਛ ਹੈ ਸਰਬ ਜੀਆਂ ਸਰ ਲੇਖ ਧਰਾਂ ਹਾਂ ਬਿਨ ਲੇਖੇ ਨਹੀਂ ਕੋਏ ਜੀਓ ਆਪ ਅਲੇਖ ਕੁਦਰਤ ਕਰ ਦੇਖਿਆ ਹੁਕਮ ਚਲਾਏ ਸੋਈ ਜੀਓ ਕਿਤੇ ਏਦਾਂ ਦੇ ਵਚਨ ਆਉਂਦੇ ਨੇ ਸੁੱਖ ਦੁੱਖ ਪੁਰਬ ਜਨਮ ਕੇ ਕੀ ਸੋ ਜਾਣਾ ਜਨਦਾਤਾ ਦੀਏ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀ ਆ ਕਰਾਰਾ ਰੇ ਤਾਂ ਤੇ ਕਿਤੇ ਬਚਨ ਦੂਖ ਸੁਖ ਪ੍ਰਭ ਦੇਵਨ ਹਰ ਵੀ ਤੇਰਾ ਕੀਤਾ ਕਰਮ ਉਹਦੇ ਮੁਤਾਬਕ ਦੁੱਖ ਸੁੱਖ ਦੇਣ ਵਾਲਾ ਪ੍ਰਮਾਤਮਾ ਯਾਦ ਰੱਖਿਓ ਕਿਰਤ ਕਰਮ ਨੂੰ ਪ੍ਰਮਾਤਮਾ ਭੁਗਤਾਉਂਦਾ ਕਿਤੇ ਇੱਥੋਂ ਇਹ ਵੀ ਨਾ ਸਮਝ ਜਾਓ ਵੀ ਪ੍ਰਮਾਤਮਾ ਕੋਈ ਪੱਖਪਾਤੀ ਹੈ ਵੀ ਕਿਸੇ ਨੂੰ ਦੁੱਖ ਕਿਸੇ ਨੂੰ ਸੁੱਖ ਦੇ ਨਾ 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 ਮੂਲ ਮੰਤਰ ਸਾਹਿਬ ਦੇ ਵਿੱਚ ਪੜ੍ਹੋ ਪ੍ਰਮਾਤਮਾ ਦਾ ਸਰੂਪ ਉੱਥੇ ਨਿਰਵੈਰ ਆ ਗਈ ਗੱਲ ਉਹ ਤਾਂ ਵੈਰ ਤੋਂ ਰਹਿਤ ਹੈ ਉਹ ਵੈਰ ਤੋਂ ਰਹਿਤ ਹੈ ਕਰ ਤੇਰੇ ਕੀਤੇ ਕਰਮ ਨੂੰ ਭੁਗਤਾਉਂਦਾ ਪ੍ਰਮਾਤਮਾ ਹੀ ਹੈ ਦੁੱਖ ਸੁੱਖ ਪ੍ਰਮਾਤਮਾ ਹੀ ਦਿੰਦਾ ਹੈ ਉਦਾਹਰਨ ਨਾਲ ਗੱਲ ਸਮਝ ਆ ਜਾਂਦੀ ਹੈ ਜਿਵੇਂ ਸਰਕਾਰ ਹੈ ਇੱਕ ਤੇ ਸੱਚੀ ਹੋਵੇ ਅੱਜ ਤਾਂ ਸਮਾਂ ਹੋਰ ਚਲੋ ਇੱਕ ਕੰਸਟੀਟਿਊਸ਼ਨ ਹੁੰਦਾ ਨਾ ਸੰਵਿਧਾਨ ਹੁੰਦਾ ਇੱਕ ਤਾਂ ਤੇ ਸੰਵਿਧਾਨ ਮੁਤਾਬਕ ਚੱਲੇ ਚੰਗਾ ਨਾਗਰਿਕ ਸਹੂਲਤਾਂ ਸੁੱਖ ਵੀ ਸਰਕਾਰ ਹੀ ਦਿੰਦੀ ਹੈ ਜੇ ਕੋਈ ਸੰਵਿਧਾਨ ਤੋਂ ਬਾਹਰ ਜਾ ਕੇ ਅਪਰਾਧ ਕਰਦਾ ਤਾਂ ਜੇਲ੍ਹ ਵੀ ਸਰਕਾਰ ਹੀ ਭੇਜਦੀ ਹੈ ਬੋਲੋ ਸਤਨਾਮ ਨਾਗਰਿਕਾਂ ਨੂੰ ਸੁੱਖ ਵੀ ਸਰਕਾਰ ਦਿੰਦੀ ਹੈ ਦੁੱਖ ਵੀ ਸਰਕਾਰ ਦਿੰਦੀ ਹੈ ਜੇਲ੍ਹਾਂ ਪਰ ਉਹਦੇ ਵਾਸਤੇ ਇੱਕ ਕੰਸਟੀਟਿਊਸ਼ਨ ਹੈ ਨਾ ਉਹ ਤੁਹਾਡਾ ਕਿਰਤ ਕਰਮ ਕਤਲ ਹੁਕਮ ਜੇਲ੍ਹ ਜੇਲ੍ਹ ਦੇ ਵਿੱਚ ਤਾਂ ਹੁਕਮ ਚ ਹੈ ਪਰ ਹੁਕਮ ਲੱਗਿਆ ਕਿਉਂ ਹੁਕਮ ਕਿਰਤ ਕਰਮ ਤੇ ਲਾਗੂ ਹੋਇਆ ਇੱਦਾਂ ਇਹ ਸਾਰਾ ਕੁਝ ਕਹਿਣ ਦਾ ਭਾਵ ਗੁਰੂ ਜੀ ਕਹਿੰਦੇ ਮਨਾ ਮੂਰਖਾ ਐਵੇਂ ਨਾ ਬਿਲਕਿਆ ਕਰ ਮਨ ਮੂਰਖ ਕਾਹੇ ਬਿਲ ਲਾਈਏ ਤਾਂ ਤੇਰੇ ਆਪਣੇ ਕੀਤੇ ਦਾ ਫਲ ਹੈ ਪੁਰਬ ਲਿਖੇ ਕਾ ਲਿਖਿਆ ਪਾਈਐ ਦੁੱਖ ਸੁੱਖ ਪ੍ਰਭ ਦੇਵਨਹਾਰ ਤੇਰੇ ਕਰਮ ਮੁਤਾਬਕ ਦੁੱਖ ਸੁੱਖ ਦੇਣ ਵਾਲਾ ਪ੍ਰਮਾਤਮਾ ਹੀ ਹੈ ਕੋਈ ਗ੍ਰਹਿ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਕੋਈ ਦੇਵੀ ਦੇਵਤਾ ਨਾ ਕਿਸੇ ਨੂੰ ਸੁੱਖ ਦੇ ਸਕਦਾ ਨਾ ਦੁੱਖ ਦੇ ਸਕਦਾ ਜੇ ਤੁਸੀਂ ਮੰਨੋ ਪੂਜੋਗੇ ਦੇਵੀ ਦੇਵਤਿਆਂ ਨੂੰ ਸੁੱਖ ਨਹੀਂ ਦੇ ਸਕਦੇ ਜੇ ਤੁਸੀਂ ਹਟ ਜਾਵੋਗੇ ਦੁੱਖ ਨਹੀਂ ਦੇ ਸਕਦੇ ਕਿਉਂਕਿ ਦੁੱਖ ਸੁੱਖ ਦਾ ਸੰਬੰਧ ਕੋਈ ਨਹੀਂ ਦੇਵੀ ਦੇਵਤਿਆਂ ਨਾਲ ਵਿਸਥਾਰ ਬਰੇਟੇ ਹੋ ਚੁੱਕਿਆ ਉੱਧਰ ਹੁਣ ਬਹੁਤਾ ਨਾ ਜਾਵਾਂ ਮੈਂ ਬਾਣੀ ਨੂੰ ਮੰਨੋ ਇਹ ਯਾਦ ਰੱਖਿਓ ਜੀ ਗੁਰਬਾਣੀ ਪੂਰੀ ਮਨੁੱਖਤਾ ਵਾਸਤੇ ਹੈ ਪੂਰੀ ਮਨੁੱਖਤਾ ਇਹ ਉਪਦੇਸ਼ ਪੂਰੀ ਹਿਊਮੈਨਿਟੀ ਵਾਸਤੇ ਹੈ ਨਾ ਕਿ ਕਿਸੇ ਇੱਕ ਜਾਤ ਗੋਤ ਵਰਨ ਫਿਰਕੇ ਵਾਸਤੇ ਗੁਰੂ ਦਾ ਵਚਨ ਸਰਬ ਸਾਂਝਾ ਵਿਸ਼ਵ ਵਿਆਪੀ ਹੈ ਯੂਨੀਵਰਸਲ ਹੈ ਫੇਰ ਨਾ ਭੁੱਲ ਜਾਇਓ ਇਹ ਗੁਰੂ ਦੀ ਬਾਣੀ ਦੇ ਫੈਸਲੇ ਹੈ ਮੰਨ ਲਓ ਤਾਂ ਤੇ ਨਹੀਂ ਧਰਮ ਦੇ ਨਾਂ ਤੇ ਪੁਜਾਰੀ ਲੋਕ ਲੁੱਟ ਕੇ ਖਾ ਜਾਂਦੇ ਨੇ ਟੱਕਰ ਕਿਹਦੇ ਨਾਲ ਹੈ ਧਰਮ ਦੇ ਨਾਂ ਦੇ ਉੱਤੇ ਗੁੰਮਰਾਹ ਕਰਨ ਵਾਲਿਆਂ ਨਾਲ ਯਾਦ ਰੱਖਿਓ ਇਸ ਗੱਲ ਨੂੰ ਤਾਂ ਤੇ ਗੱਲ ਚੱਲੀ ਸੀ ਉੱਥੇ ਫਿਰ ਅੱਜ ਹੁਣ ਇਹ ਤਾਂ ਰਿਹਾ ਜਾਣੀ ਕਿ ਬਾਣੀ ਫਿਰ ਨਾਲ ਨਾਲ ਗੱਲ ਚੱਲੀ ਸੀ ਪੁੰਨ ਪਾਪ ਦੇ ਵਿੱਚ ਉਲਝਾ ਦਿੱਤਾ ਲੋਕਾਂ ਨੂੰ ਪੁਜਾਰੀ ਲੋਕਾਂ ਨੇ ਪੁੰਨ ਪਾਪ ਤੁਹਾਡੇ ਮਨ ਦੀ ਅਵਸਥਾ ਹੈ ਇਨ ਪਕਾ ਲਿਓ ਗੱਲ ਤੁਹਾਡੇ ਮਨ ਦੀ ਅਵਸਥਾ ਹੈ ਪੁੰਨ ਪਾਪ ਹੈ ਜੋ ਤੁਸੀਂ ਠੀਕ ਮਨ ਦੀ ਅਵਸਥਾ ਦੇ ਵਿੱਚ ਸ਼ੁੱਧ ਭਾਵਨਾ ਕਰਮ ਕੀਤਾ ਹੈ ਪੁੰਨ ਹੈ ਮਾੜੇ ਭਾਵ ਚ ਕਰਮ ਕੀਤਾ ਪਾਪ ਕਿਸੇ ਵੇਲੇ ਕੰਧ ਟੱਪਦਾ ਬੰਦਾ ਮਰ ਗਿਆ ਪਿੱਛੋਂ ਨਹੀਂ ਲਿਆ ਤੁਸੀਂ ਫੌਜੀ ਨੇ ਸ਼ੂਟ ਕਰ ਦਿੱਤਾ ਕੋਈ ਗੱਲ ਨਹੀਂ ਕਰ ਸਕਦਾ ਉਹ ਤਾਂ ਕਿਸੇ ਵੇਲੇ ਯਾਨੀ ਕਿ ਝੂਠ ਧੋਖੇ ਦੀ ਨੀਤੀ ਵੀ ਵਰਤੀ ਜਾ ਸਕਦੀ ਹੈ ਸ਼ੁੱਧ ਭਾਵ ਦੇ ਵਿੱਚ ਉਦਾਹਰਣ ਦੇਵਾਂ ਇੱਕ ਹੋਰ ਗੱਲਾਂ ਸਮਝਣ ਵਾਸਤੇ ਕੋਈ ਦ੍ਰਿਸ਼ਟਾਂਤਾਂ ਤੋਂ ਬਿਨਾਂ ਗੱਲਾਂ ਨਹੀਂ ਸਮਝ ਆਉਂਦੀਆਂ ਕਿਉਂਕਿ ਸੂਖਸ਼ਮ ਭਾਵ ਹੁੰਦੇ ਆ ਇਹ ਇਹਨਾਂ ਦੀਆਂ ਕਹਾਣੀਆਂ ਪਾਉਣੀਆਂ ਪੈਂਦੀਆਂ ਤਾਂ ਤੇ ਜਿਸ ਵੇਲੇ ਕੀ ਹੋਇਆ ਲਓ ਜੀ ਪਤਾ ਲੱਗਿਆ ਵੀ ਮੱਸਾ ਰੰਗੜ ਬੇਅਦਬੀ ਕਰ ਰਹੇ ਹਰਿਮੰਦਰ ਸਾਹਿਬ ਦੀ ਮੱਸਾ ਰੰਗੜ ਪਲੰਘ ਡਾਹਿਆ ਹੋਇਆ ਸ਼ਰਾਬਾਂ ਦੇ ਦੌਰ ਚੱਲ ਰਹੇ ਹੈ ਕੰਜਰੀਆਂ ਨੱਚ ਰਹੀਆਂ ਭਾਈ ਬਲਾਕਾ ਸਿੰਘ ਵਰਗਿਆਂ ਰਾਹੀਂ ਪਤਾ ਲੱਗਿਆ ਖਾਲਸੇ ਨੂੰ ਵੀ ਬੇਅਦਬੀ ਹੋ ਰਹੀ ਹੈ ਗੁਰਸਥਾਨ ਦੀ ਜਦੋਂ ਬੀਕਾਨੇਰ ਦੇ ਟਿੱਬਿਆਂ ਦੇ ਵਿੱਚ ਖਾਲਸੇ ਨੂੰ ਇਹ ਸਮਾਚਾਰ ਪਹੁੰਚਿਆ ਬਲਾਕਾ ਸਿੰਘ ਹੋਰਾਂ ਰਾਹੀਂ ਤੇ ਫਿਰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੋ ਸਿੰਘ ਸੂਰਮੇ ਹੋਏ ਤਿਆਰ ਸਹਾਗਤਾ ਬਰਾਬਰ ਕਰਨ ਵਾਸਤੇ ਹੁਣ ਮੱਸੇ ਰੰਗੜ ਦੇ ਨਾਲ ਪਹੁੰਚ ਗਏ ਪਹੁੰਚੇ ਕੀ ਹੋਇਆ ਨੇੜੇ ਆ ਕੇ ਨੰਬਰਦਾਰਾਂ ਦਾ ਭੇਖ ਬਣਾ ਲਿਆ ਨੰਬਰਦਾਰਾਂ ਦਾ ਤੇ ਮੋਹਰਾਂ ਦੀ ਥਾਂ ਤੇ ਠੀਕਰੀਆਂ ਪਾ ਲਈਆਂ ਠੀਕਰੀਆਂ ਪਾ ਲਈਆਂ ਮੋਹਰਾਂ ਦੀ ਥਾਂ ਦੇ ਉੱਤੇ ਠੀਕਰੀਆਂ ਪੱਟੀ ਦੇ ਨੰਬਰਦਾਰ ਬਣੇ ਹੋਏ ਨੇ ਨੰਬਰਦਾਰ ਕਹਿ ਲਓ ਪੱਟੀ ਤੁਹਾਨੂੰ ਪੱਟੀ ਛੱਡੋ ਕੋਈ ਵੀ ਨੰਬਰਦਾਰ ਜਿਸ ਵੇਲੇ ਹੁਣ ਪਹੁੰਚ ਕੇ ਪਹਿਰੇ ਅੱਗੇ ਲੱਗੀ ਸੀਗੇ ਦੇਖੋ ਹੁਣ ਪਹਿਰੇਦਾਰਾਂ ਨੇ ਪੁੱਛਿਆ ਵੀ ਕੌਣ ਨੇ ਕਿੱਧਰ ਘੋੜੇ ਨੇ ਠੀਕਰੀਆਂ ਪਾਈਆਂ ਹੋਈਆਂ ਨੰਬਰਦਾਰਾਂ ਦਾ ਭੇਸ ਬਣਾਇਆ ਹੋਇਆ ਹੈ ਕਹਿੰਦੇ ਕਿਵੇਂ ਕਹਿੰਦੇ ਜੀ ਅਸੀਂ ਤਾਂ ਜੀ ਨੰਬਰਦਾਰ ਹੈ ਮਾਮਲਾ ਤਾਰਨ ਵਾਸਤੇ ਆਏ ਹਾਂ ਜਨਾਬ ਨੂੰ ਅਸੀਂ ਸੋਚਿਆ ਚੱਲ ਹਿਸਾਬ ਕਿਤਾਬ ਨਿਬੇੜ ਆਈਏ ਨਿਬੇੜ ਲਈਏ ਕਹਿੰਦੇ ਜਾਓ ਨੋਟ ਕਰਿਓ ਲੰਘਾ ਹੁਣ ਲੰਘ ਆਏ ਨਾ ਲੰਘ ਆਏ ਨੰਬਰਦਾਰ ਦਾ ਭੇਖ ਧੋਖਾ ਤੇ ਠੀਕਰੀਆਂ ਵੀ ਧੋਖਾ ਤੇ ਝੂਠ ਬੋਲ ਰਹੇ ਹੈ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਨੋਟ ਕਰਿਓ ਉੱਪਰਲੇ ਭਾਵੇਂ ਦੱਸਿਆ ਤਾਂ ਪਰ ਉਹ ਪਾਪ ਨਹੀਂ ਕਰ ਰਹੇ ਕੋਈ ਉਹ ਪੁੰਨ ਕਰ ਰਹੇ ਹੈ ਨੋਟ ਕਰਿਓ ਦੋਨੇ ਪੁਆਇੰਟ ਠੀਕਰੀਆਂ ਮੋਹਰਾਂ ਦੀ ਥਾਂ ਤੇ ਠੀਕਰੀਆਂ ਧੋਖਾ ਕਿ ਨਾ ਬੋਲੋ ਹਰ ਗੱਲ ਨੂੰ ਖੁੱਲੇ ਤੌਰ ਤੇ ਵਿਚਾਰੋ ਧੋਖਾ ਭੇਖ ਬਦਲਿਆ ਹੋਇਆ ਧੋਖਾ ਬਨੋਟੀ ਭੇਖ ਧੋਖਾ ਹੀ ਹੁੰਦਾ ਤੇ ਫਿਰ ਝੂਠ ਬੋਲਿਆ ਜਾ ਰਿਹਾ ਵੀ ਮਾਮਲਾ ਤਾਰਨ ਆਏ ਹੈ ਮਾਮਲਾ ਤਾਰਨ ਆਏ ਹੈ ਦੋ ਜੀ ਪਹੁੰਚ ਗਏ ਕਹਿਣ ਦਾ ਭਾਵ ਪਹੁੰਚੇ ਗੱਲ ਮੁੱਕੀ ਜਿਸ ਵੇਲੇ ਨੀਤੀ ਵਰਤੀ ਆ ਕੇ ਕਿੱਥੇ ਰੱਖਦੀ ਹੈ ਜੀ ਅਸੀਂ ਮਾਰੀਆਂ ਥੱਲੇ ਚਲਾ ਕੇ ਠੀਕ ਰਹੀਆਂ ਥੈਲੀਆਂ ਉਹਨੇ ਦੇਖਿਆ ਹੈ ਥੱਲੇ ਬਸ ਕੀਤਾ ਵਾਰ ਵੱਢਿਆ ਮੱਸੇ ਦਾ ਸਿਰ ਟੰਗਿਆ ਨੇਜੇ ਦੇ ਉੱਤੇ ਤੇ ਬਸ ਲੈ ਗਈ ਜਾਣੀ ਮੱਸੇ ਦਾ ਸਿਰ ਵੱਢ ਕੇ ਤੇ ਆਪ ਨੂੰ ਪਤਾ ਬੀਕਾ ਆਪਣਾ ਰਾਜਸਥਾਨ ਦੇ ਵਿੱਚ ਬੁੱਢਾ ਜੌੜ ਸਾ ਮੱਸੇ ਰੰਗੜ ਦੇ ਸਿਰ ਦੀ ਖੱਦੋ ਖੁੰਡੀ ਖੇਡੀ ਮੱਸੇ ਰੰਗੜ ਦੇ ਸਿਰ ਦੀ ਪਰ ਉਹ ਸਿਰ ਵੱਢਣ ਵਾਸਤੇ ਨੀਤੀ ਕੀ ਵਰਤੀ ਨੰਬਰਦਾਰ ਬਣੇ ਤੇ ਠੀਕਰੀਆਂ ਭਰੀਆਂ ਬੋਲੋ ਸਤਨਾਮ ਨੋਟ ਕਰੋ ਤਾਂ ਧਰਮ ਕਮਾ ਰਹੇ ਨੇ ਬਈ ਉਹਨਾਂ ਦੇ ਅੰਦਰ ਝੂਠ ਹੈ ਕਿ ਉਹਨਾਂ ਦੇ ਅੰਦਰ ਝੂਠ ਹੈ ਨਹੀਂ 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 ਨੋਟ ਕਰਿਓ ਤਾਂ ਤੇ ਏਦਾਂ ਹਰ ਗੱਲ ਦੇ ਪਿੱਛੇ ਜਾਣੇ ਕਿਉਂ ਤਾਂ ਸ਼ੁੱਧ ਭਾਵ ਹੈ ਉਹਨਾਂ ਦਾ ਤਾਂ ਉਹ ਗੁਰਸਥਾਨ ਦੀ ਬੇਅਦਬੀ ਵੀ ਕਰ ਰਿਹਾ ਤਾਂ ਤੇ ਹਿਸਾਬ ਤਾਂ ਬਰਾਬਰ ਕਰਨਾ ਹੀ ਸੀ ਨਾ ਕਰਤਾ ਹਿਸਾਬ ਤਾਂ ਬਰਾਬਰ ਫਿਰ ਵੱਢ ਲਿਆ ਸਰ ਏਦਾਂ ਹਰ ਗੱਲ ਦੇ ਪਿੱਛੇ ਜਾਣੇ ਕਿ ਭਾਵ ਗੁਰੂ ਜੀ ਜਾ ਰਹੇ ਉੱਚੇ ਦੇ ਪੀਰ ਬਣ ਕੇ ਕੌਣ ਜਾ ਰਿਹਾ ਵੀ ਫੌਜੀ ਟੁਕੜੀ ਮਿਲੀ ਫੌਜੀ ਗਣੀ ਖਾਂ ਤੇ ਨਵੀ ਖਾਂ ਕਹਿੰਦੇ ਇੱਥੇ ਉੱਚੇ ਪੀਰ ਨੇ ਉੱਚੇ ਪੀਰ ਨੇ ਝੂਠ ਬੋਲਿਆ ਉੱਚੇ ਪੀਰ ਨੇ ਕੌਣ ਹੈ ਉੱਚੇ ਪੀਰ ਨੇ ਤਾਂ ਤੇ ਰਹੋ ਵਿਚਾਰ ਬਸ ਇੱਕੋ ਹੀ ਗੱਲ ਮੇਰਾ ਕਹਿਣ ਦਾ ਭਾਵਨਾ ਉਧਾਰਨਾ ਤੋਂ ਇਹੀ ਹੈ ਡਾਕੇ ਦੇ ਉੱਤੇ ਲਾ ਲਓ ਡਾਕਾ ਅਬਦਾਲੀ ਨੇ ਵੀ ਮਾਰਿਆ ਹਿੰਦੁਸਤਾਨ ਦੇ ਉੱਤੇ ਮੰਦਰਾਂ ਚੋਂ ਲੁੱਟ ਕੀਤੀ ਹੈ ਹੋਰ ਮਾਲ ਲੁੱਟਿਆ ਬੀਬੀਆਂ ਦੇ ਗੱਡੇ ਭਰੇ ਹੈ ਲਈ ਜਾਂਦਾ ਇੱਕ ਉਹ ਡਾਕਾ ਤੇ ਸਿੰਘਾਂ ਨੇ ਕੀ ਕੀਤਾ ਅਬਦਾਲੀ ਦੇ ਕਾਫਲੇ ਦੇ ਉੱਤੇ ਹਮਲਾ ਕੀਤਾ ਡਾਕਾ ਮਾਰਿਆ ਇਕਦਮ ਪੈ ਗਏ ਟੁੱਟ ਕੇ ਅਬਦਾਲੀ ਦਾ ਡਾਕਾ ਪਾਪ ਹੈ ਤੇ ਸਿੰਘਾਂ ਦਾ ਅਬਦਾਲੀ ਤੇ ਡਾਕਾ ਪੁੰਨ ਹੈ ਬੋਲੋ ਸਤਨਾਮ ਨੋਟ ਕਰਿਓ ਇੱਕ ਸਿੰਘਾਂ ਨੇ ਮਾਰਿਆ ਅਬਦਾਲੀ ਤੇ ਡਾਕਾ ਲੁੱਟ ਦਾ ਮਾਲ ਖੋਲਿਆ ਬੀਬੀਆਂ ਛੁਡਾ ਲਈਆਂ ਡਾਕਾ ਸਿੰਘਾਂ ਨੇ ਵੀ ਮਾਰਿਆ ਡਾਕਾ ਅਬਦਾਲੀ ਨੇ ਵੀ ਮਾਰਿਆ ਫਰਕ ਕਿੰਨਾ ਸੋਚੋ ਫਰਕ ਕਿੰਨਾ ਫਿਰ ਕਿਵੇਂ ਸਿੱਧ ਕਰੋਗੇ ਕੋਈ ਕਰਮ ਪੁੰਨ ਪਾਪ ਬਸ ਇੱਕੋ ਹੀ ਗੱਲ ਹੈ ਤੁਹਾਡਾ ਮਨ ਦਾ ਭਾਵ ਹੀ ਪੁੰਨ ਪਾਪ ਹੁੰਦਾ ਹੈ ਆਪਣੇ ਮਨ ਦੇ ਭਾਵ ਨੂੰ ਸ਼ੁੱਧ ਕਰੋ ਆਪਣੇ ਮਨ ਦੀ ਸ਼ੁੱਧਤਾ ਕਰੋ ਮਨ ਦੀ ਸ਼ੁੱਧਤਾ ਰਾਹੀਂ ਤੁਸੀਂ ਜੋ ਵੀ ਕਰੋਗੇ ਸਭ ਕੁਝ ਪਵਿੱਤਰ ਹੈ ਜੇ ਮਲੀਨ ਮਨ ਦੇ ਨਾਲ ਤੁਸੀਂ ਜੋ ਵੀ ਕਰਦੇ ਹੋ ਉਹ ਪਾਪ ਹੈ ਉਹ ਪਾਪ ਹੈ ਤੇ ਲੇਕਿਨ ਅੱਜ ਕਿੰਨਾ ਜਾਣੀ ਕਿ ਜਨੂੰਨ ਬਣਾ ਦਿੱਤਾ ਗਿਆ ਉੱਧਰ ਗੱਲ ਕਿੱਥੇ ਚੱਲੀ ਸੀ ਧਰਮੀ ਜੇ ਜਨੂੰਨੀ ਹੋ ਜਾਵੇ ਤਾਂ ਭੈੜਾ ਨਾਸਤਕ ਤੋਂ ਭੈੜੇ ਹੋ ਰਹੇ ਨੇ ਉਸ ਵੇਲੇ ਉਹ ਜਦੋਂ ਗੁਰੂ ਬਾਬਾ ਜੀ ਨੇ ਨਿਰੁੱਤਰ ਕਰਤਾ ਉਹਨਾਂ ਨੂੰ ਨਹੀਂ ਉਹ ਤਾਂ ਬੰਦਾ ਮਾਰਨ ਨੂੰ ਤਿਆਰ ਸੀ ਕਹਿੰਦੇ ਸੂਰਜ ਗ੍ਰਹਿਣ ਦੇ ਵਿੱਚ ਬੰਦੇ ਨੇ ਅੱਗ ਬਾਲ ਕੇ ਪਾਪ ਕਰਤਾ ਬੰਦਾ ਮਾਰ ਦਿਓ ਤਾਂ ਨਾਸਤਕਾਂ ਤੋਂ ਵੀ ਭੈੜੇ ਆ ਇਹ ਕੰਮ ਤਾਂ ਨਾਸਤਕ ਵੀ ਨਹੀਂ ਕਰਦਾ ਬੰਦੇ ਨੂੰ ਮਾਰਨ ਵਾਲਾ ਉਹ ਧਾਰਮਿਕ ਹੋਣ ਵਾਲੇ ਬੰਦਾ ਮਾਰਨ ਨੂੰ ਤਿਆਰ ਨੇ ਹੋ ਗਏ ਨਾ ਨਾਸਤਕਾਂ ਤੋਂ ਭੈਣੇ ਸਿੰਘ ਫਿਰ ਇੱਦਾਂ ਦੇ ਨਹੀਂ ਬਣਨਾ ਇੱਕ ਪੁਆਇੰਟ ਹੋਰ ਇੱਕ ਦੋ ਪੁਆਇੰਟ ਹੋਰ ਕਹਾਂ ਇਸੇ ਪੁਆਇੰਟ ਤੇ ਜਨੂੰਨੀ ਬੜਾ ਖਤਰਨਾਕ ਚਲੇ ਗਏ ਗੁਰੂ ਬਾਬਾ ਜੀ ਬਲੀ ਕੰਧਾਰੀ ਕੋਲ ਸਾਰੀ ਸਾਖੀ ਲੰਬੀ ਮੈਂ ਤਾਂ ਵਿੱਚੋਂ ਪੁਆਇੰਟ ਹੀ ਦਿੰਦਾ ਹੁਣ ਟੂਕ ਕੁਝ ਸਮਝੋ ਤੱਤ ਨੂੰ ਸਮਝਣਾ ਸਾਰੀ ਗੱਲ ਹੋਈ ਗੱਲ ਮੁੱਕੀ ਅਖੀਰ ਨੂੰ ਗੱਲ ਮੁੱਕੀ ਵੀ ਬਲੀ ਕੰਧਾਰੀ ਉੱਤਰ ਕੇ ਆ ਗਿਆ ਪਹਾੜੀ ਤੋਂ ਪਹਿਲਾਂ ਮਦਾਨੇ ਨੂੰ ਪਾਣੀ ਪਿਆਉਣ ਤੋਂ ਜਵਾਬ ਦਿੰਦਾ ਰਿਹਾ ਜਵਾਬ ਦਿੱਤਾ ਜਿਸ ਵੇਲੇ ਆ ਗਿਆ ਬਲੀ ਕੰਧਾਰੀ ਉੱਤਰ ਕੇ ਬਲੀ ਕੰਧਾਰੀ ਉੱਤਰ ਕੇ ਆ ਗਿਆ ਤੇ ਹੁਣ ਕੀ ਜਨੂੰਨੀ ਸੀ ਨਾ ਪਾਣੀ ਪਿਲਾਉਣ ਤੋਂ ਜਵਾਬ ਪਾਣੀ ਪਿਲਾਉਣ ਤੋਂ ਜਾਣੀ ਕਿ ਪਿਉਣ ਤੋਂ ਜਵਾਬ ਦਿੰਦਾ ਰਿਹਾ ਨਾ ਨਾ ਤੈਨੂੰ ਨੀ ਪਾਣੀ ਪਿਆਉਣਾ ਤੂੰ ਤਾਂ ਕਾਫਰਾਂ ਨਾਲ ਕੇ ਕਾਫਰ ਹੋ ਗਿਆ ਵਗ ਜਾ ਇੱਥੋਂ ਜਨੂੰਨ ਚੜਿਆ ਹੋਇਆ ਨਾ ਨਾਸਤਕ ਤੋਂ ਵੀ ਭੈੜਾ ਹੋ ਗਿਆ ਕਿਉਂ ਕਿਉਂਕਿ ਨਾਸਤਕ ਬੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ, ਜੇ ਉਹਨੂੰ ਕੋਈ ਕਹਿੰਦੇ ਨਾ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਆ ਦੇ, ਉਹ ਵੀ ਪਿਆ ਦਿੰਦਾ ਹੈ। ਇਕੱਲਾ ਦਾ ਫਕੀਰ ਕਹਾਉਣਾ ਦਾ ਬਲੀ ਕੰਧਾਰੀ ਪਿਆਸੀ ਨੂੰ ਪਾਣੀ ਨਹੀਂ ਪਿਆ ਰਿਹਾ। ਬੋਲੋ ਸਤਨਾਮ, ਬੋਲੋ ਸਿੱਧ ਕੀਤਾ। ਸੋਚੋ ਤੁਸੀਂ, ਇੱਕ ਬਲੀ ਕੰਧਾਰੀ ਕਹਾਉਂਦਾ ਅੱਲਾ ਦਾ ਫਕੀਰ ਹੈ, ਇੱਕ ਪਿਆਸੇ ਨੂੰ ਪਾਣੀ ਨਹੀਂ ਪਿਲਾ ਰਿਹਾ, ਨਾਸਤਕ ਬੰਦਾ ਵੀ ਪਾਣੀ ਪਿਆ ਦਿੰਦਾ ਬਲੀ ਕੰਧਾਰੀ ਨਹੀਂ ਪਿਆ ਰਿਹਾ। ਤੇ ਬੋਲੋ ਹੁਣ, ਕਹਾਉਂਦਾ ਫਕੀਰ ਹੈ ਨਾਸਤਕ ਤੋਂ ਭੈੜਾ, ਇੱਕ ਭੁਲੇਖੇ ਹੀ ਆ ਉਹਨੂੰ ਵੀ ਮੈਂ ਫਕੀਰ ਹੈ, ਇੱਕ ਭੁਲੇਖਾ ਪਿਆ ਹੋਇਆ, ਪਰ ਉਹ ਜਨੂਨੀ ਹੈ, ਜਨੂਨ ਚੜਿਆ ਹੋਇਆ ਉਸਨੂੰ, ਧਾਰਮਿਕ ਸੋਚ ਨਹੀਂ ਉਹਦੇ ਅੰਦਰ। ਤਾਂ ਤੇ ਸੋਚੋ ਫਿਰ ਬਲੀ ਕੰਧਾਰੀ ਹੋ ਗਿਆ ਨਾਸਤਕ ਤੋਂ ਭੈੜਾ। ਜਦ ਥੱਲੇ ਉਤਰਿਆ ਤੇ ਹੁਣ ਗੁਰੂ ਬਾਬਾ ਜੀ ਨਾਲ ਜਿਸ ਵੇਲੇ ਵਿਚਾਰ ਹੋਈ, ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਨੂੰ ਬਲੀ ਕੰਧਾਰੀ ਨੂੰ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਂ ਅੱਲਾ ਦਾ ਫਕੀਰ ਹੈ। ਬਲੀ ਕੰਧਾਰੀ ਕਹਿੰਦਾ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਤਾਂ ਲੱਗਦਾ ਨਹੀਂ ਤੂੰ ਅੱਲਾ ਦਾ ਫਕੀਰ ਹੈ, ਮੈਨੂੰ ਤਾਂ ਨਹੀਂ ਲੱਗਦਾ ਤੂੰ ਅੱਲਾ ਦਾ ਫਕੀਰ ਹੈ। ਕਹਿੰਦੇ ਜੀ ਕੀ ਗੱਲ? ਕਹਿੰਦੇ ਭਾ ਵਿਚਾਰ ਕਰ ਲੈਣੀ, ਵਿਚਾਰ ਨਾਲ ਨੀਂਦ ਖੁੱਲਦੀ ਹੈ, ਨੀਂਦ ਇੱਕ ਹਿਪਨੋਟਿਕ ਸਲੀਪ ਦੇ ਵਿੱਚ ਹੈ ਹਰ ਇੱਕ ਮਨੁੱਖ, ਵਿਚਾਰ ਨਾਲ ਨੀਂਦ ਖੁੱਲਦੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਪੁੱਛਿਆ ਤੂੰ ਕੌਣ ਹੈ, ਕਹਿੰਦਾ ਅੱਲਾ ਦਾ ਫਕੀਰ। ਅੱਛਾ, ਸ੍ਰਿਸ਼ਟੀ ਉਸਾਰੀ ਕਿਹਦੀ ਹੈ? ਕਹਿੰਦਾ ਜੀ ਅੱਲਾ ਦੀ। ਠੀਕ ਹੈ, ਸਾਰੇ ਬੰਦੇ ਕਿਹਦੇ ਹੈ? ਕਹਿੰਦਾ ਜੀ ਅੱਲਾ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤੂੰ ਅੱਲਾ ਦਾ ਫਕੀਰ ਹੈ, ਤੂੰ ਕਹਿਣਾ ਮੈਂ ਤਾਂ ਨਹੀਂ ਮੰਨਦਾ ਤੈਨੂੰ, ਤੂੰ ਕਹਿਣਾ ਅੱਲਾ ਦਾ ਫਕੀਰ ਹੈ, ਅੱਲਾ ਦੀ ਸ੍ਰਿਸ਼ਟੀ ਹੈ, ਅੱਲਾ ਦਾ ਪਾਣੀ ਹੈ, ਅੱਲਾ ਦੇ ਬੰਦੇ ਹੈ, ਤੂੰ ਅੱਲਾ ਦਾ ਪਾਣੀ ਅੱਲਾ ਦੇ ਬੰਦੇ ਨੂੰ ਪਿਉਣ ਤੋਂ ਜਵਾਬ ਦੇ ਰਿਹਾ, ਤੂੰ ਅੱਲਾ ਦਾ ਫਕੀਰ ਕਾਹਦਾ? ਬੋਲੋ ਸਤਨਾਮ। ਬਲੀ ਕੰਧਾਰੀ ਚਰਨੀ ਪਿਆ, ਨੀਂਦ ਖੁੱਲੀ, ਜੋ ਨੀਂਦ ਖੁੱਲਦੀ ਹੈ ਪਰ ਚਰਨ, ਹੋ ਅੱਜ ਪਤਾ ਲੱਗਿਆ ਤਾਂ ਮੈਨੂੰ, ਹਾਏ ਹਾਏ ਮੈਂ ਤਾਂ ਫਕੀਰ ਸਮਝਦਾ ਸੀਗਾ, ਇਹ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਮੈਂ ਤਾਂ ਰੱਬ ਨੂੰ ਨਾ ਮੰਨਣ ਵਾਲਿਆਂ ਤੋਂ ਵੀ ਭੈੜਾ। ਬੋਲੋ ਸਤਨਾਮ, ਮੈਂ ਤਾਂ ਉਹਨਾਂ ਨੂੰ ਵੀ ਭੈੜਾ। ਨੀਂਦ ਟੁੱਟੀ ਵਾਲੀ ਕੰਧਾਰੀ ਦੀ ਚਰਨੀ ਪਿਆ, ਚਰਨੀ ਤਾਂ ਤੇ ਇੱਦਾਂ ਗੱਲ ਚੱਲੀ ਸੀ, ਜਨੂੰਨ ਨਹੀਂ, ਜਨੂਨੀ ਨਹੀਂ, ਹਰ ਗੱਲ ਨੂੰ ਸਮਝਣਾ। ਇੱਕ ਗੱਲ ਬੇਨਤੀ ਕਰ ਜਾਵਾਂ, ਸੱਚ ਨੂੰ ਸੱਚ ਦੇ ਜਗਿਆਸੂ ਬਣਨਾ। ਹਾਂ, ਕਈ ਵਾਰੀ ਜ਼ਰੂਰ ਹੋ ਜਾਂਦਾ ਜਦੋਂ ਨਰੋਲ ਸੱਚ ਦੀ ਗੱਲ ਕੀਤੀ ਜਾਂਦੀ ਹੈ, ਸੱਚ ਨਹੀਂ ਚਾਹੁੰਦਾ ਟੱਕਰ, ਪਰ ਨਾ ਚਾਹੁੰਦੇ ਹੋਏ ਕਈ ਵਾਰੀ ਸੱਚ ਦੀ ਝੂਠ ਨਾਲ ਟੱਕਰ ਹੋ ਜਾਂਦੀ ਹੈ। ਬੋਲੋ ਸਤਨਾਮ। ਨਾ ਚਾਹੁੰਦੇ ਹੋਏ ਵੀ, ਨਾ ਚਾਹੁੰਦੇ ਹੋਏ ਵੀ, ਜਿਵੇਂ ਪਹਾੜੀ ਚੜ੍ਹ ਕੇ ਆ ਗਏ, ਪਹਿਲਾਂ ਜਦੋਂ ਭੰਗਾਣੀ ਦਾ ਦੇਖੋ, ਚੜ ਕੇ ਆ ਗਏ ਇਕੱਠੇ ਹੋ ਕੇ, ਹੁਣ ਟੱਕਰ ਲੈ ਰਿਹਾ, ਹੁਣ ਝੂਠ ਟੱਕਰ। ਫਿਰ ਹਾਂ, ਜਦੋਂ ਕੋਈ ਚੜ ਕੇ ਆ ਜਾਵੇ, ਜੰਗ ਥੋਪ ਦਿੱਤਾ ਜਾਵੇ, ਫਿਰ ਤਾਂ ਇੱਥੇ ਤਾਂ ਦੇਗ ਤੇਗ ਦਾ ਸਿਧਾਂਤ ਹੈ ਨਾ, ਕੋਈ ਪਿਆਰ ਨਾ ਆ ਗਿਆ ਤਾਂ ਦੇਗ ਹੈ, ਜੇ ਕੋਈ ਸਿਰ ਫਿਰਿਆ ਚੜ ਕੇ ਆ ਗਿਆ ਤਾਂ ਤੇਗ ਹੈ। ਬੋਲੋ ਸਤਨਾਮ। ਬਹਿਲੈਸ ਜੀਵਨ ਹੈ ਨਾ, ਵੀ ਹਲਕਿਆ ਕੁੱਤਾ ਮੰਨ ਲਓ ਕੋਈ ਆ ਬੜਿਆ, ਹੁਣ ਅਸੀਂ ਹੱਥ ਤਾਂ ਬੰਨਦੇ ਨੀ ਭਾਈ, ਦੇਖੋ ਸਿਧਾਂਤ ਗੱਲ ਹੈ, ਹਲਕਿਆ ਕੁੱਤਾ ਜਿਹੜਾ ਉਹਨੂੰ ਐਂ ਥੋੜਾ ਕਹਾਂਗੇ ਮਹਾਰਾਜ ਜੀ ਵੱਢੇ ਹੋਣਾ ਜੀ, ਮਹਾਰਾਜ ਜੀ ਵੱਢੇ ਹੋਣਾ ਜੀ। ਹਲਕੇ ਕੁੱਤੇ ਨੂੰ ਹੱਥ ਬੰਨਣਾ ਵੀ ਮੂਰਖਤਾ ਹੈ, ਹਲਕਿਆ ਕੁੱਤਾ ਆ ਗਿਆ ਭਾਵੇਂ ਚੜ ਕੇ ਆਉਂਦਾ, ਸਿਰ ਫਿਰੇ ਹੀ ਹੈ ਨਾ, ਸਿਰ ਫਿਰਿਆ ਹਲਕਾ, ਵੀ ਹਲਕੇ ਦਾ ਤਾਂ ਮਾਣ ਤਾਣ ਕਰਨਾ ਹੀ ਪੈਂਦਾ। ਬੋਲੋ ਸਤਨਾਮ। ਨੋਟ ਕਰਿਓ ਵੀ ਹਲਕੇ ਕੁੱਤੇ ਨੂੰ ਹੱਥ ਬੰਨਣਾ ਤਾਂ ਮੂਰਖਤਾ ਦੇ, ਵੀ ਕੰਮ ਤਾਂ ਨਹੀਂ ਹੁੰਦਾ, ਇਹ ਮੂਰਖਤਾ ਹੈ। ਤਾਂ ਤੇ ਇੱਦਾਂ ਦੀ ਮੂਰਖਤਾ ਵੀ ਧਰਮੀ ਬੰਦਾ ਕਰਦਾ? ਗੱਲ ਕੀ, ਹਰ ਗੱਲ ਤੇ ਅਸੀਂ ਬੈਲੈਂਸ ਹੈ, ਸਮਤੋਲ ਰੱਖਣਾ, ਬਿਲਕੁਲ ਸੁਰਤੀ ਵਿਰਤੀ ਦਾ ਸਮਤੋਲ। ਜੇ ਇੱਕ ਪਾਸੇ ਉੱਲਰ ਗਿਆ ਨਾ, ਬਸ ਫਿਰ ਗਿਆ, ਉੱਲਰਨਾ ਨਹੀਂ, ਬਿਲਕੁਲ ਅਤੀ ਹੂੰ ਧੱਕਾ ਖਾਈ ਜਾਂਦਾ ਰੱਖਿਓ, ਤਾਂ ਤੇ ਬਿਲਕੁਲ ਬੈਲੈਂਸ ਰਹੋ ਵਿਚਾਰ। ਤਾਂ ਤੇ ਗੱਲ ਚੱਲੀ ਸੀ ਕਿੱਥੇ, ਕਿ ਇੱਥੇ ਜਾਣੀ ਕਿ ਸੱਚ ਦੀ ਗੱਲ, ਇਹ ਪਹਿਲੇ ਦੀਵਾਨ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ, ਨਾਲ ਨਾਲ ਪੁਆਇੰਟ ਕਾਫੀ ਆ ਕੇ ਸਮਝਣ ਵਾਲੇ। ਅਸੀਂ ਕਰਾਂਗੇ ਨਰੋਲ ਸੱਚ ਦੀ ਗੱਲ, ਨਰੋਲ ਸੱਚ। ਉਹ ਸੱਚ ਦਾ ਆਧਾਰ ਕੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਇਤਿਹਾਸ, ਭਾਈ ਗੁਰਦਾਸ ਦੀਆਂ ਵਾਰਾਂ, ਕਵਿਤ ਸਈਏ, ਕਵਿਤ ਸਵਈਏ, ਨੰਦ ਲਾਲ ਦੀਆਂ ਗਜ਼ਲਾਂ, ਜੋ ਕੁਝ ਤੁਹਾਨੂੰ ਕਹਿਣਾ ਪ੍ਰਮਾਣ ਨਾਲ ਕਹਿਣਾ, ਵਾ ਦਲੀਲ ਕਹਿਣਾ। ਜੇ ਕੋਈ ਸੱਚ ਦਾ ਗਾਹਕ ਨਹੀਂ ਭਾਈ, ਜੇ ਕਿਸੇ ਨੂੰ ਸੱਚ ਚੰਗਾ ਨਹੀਂ ਲੱਗਦਾ ਮੰਨ ਲਓ, ਉਹਦਾ ਤਾਂ ਸਾਡੇ ਕੋਲੇ ਕੋਈ ਇਲਾਜ ਨਹੀਂ। ਬੋਲੋ ਸਤਨਾਮ। ਉਹਦਾ ਸਾਡੇ ਕੋਲੇ ਕੋਈ ਇਲਾਜ ਨਹੀਂ, ਮਾਫ ਕਰ ਦੇਣਾ, ਕੋਈ ਇਲਾਜ ਨਹੀਂ। ਇੱਕ ਇਲਾਜ ਜ਼ਰੂਰ ਹੈ, ਉਹ ਵੀ ਮੈਂ ਦੱਸਿਆ ਸੀ, ਵੈਸੇ ਫਿਰ ਰਿਪੀਟ ਕਰ ਦੇਵਾਂ, ਵੀ ਜਿਹੜਾ ਸੱਚ ਦਾ ਗਾਹਕ ਨਹੀਂ ਜਾਂ ਝੂਠ ਨਾਲ ਜੁੜਿਆ ਹੁੰਦਾ, ਝੂਠ ਨਾਲ ਜੁੜਿਆ, ਕੀ ਅਸੀਂ ਸੱਚ ਦਾ ਗੱਲ ਕਰਨੀ ਹੈ? ਥੋਪ ਦਾ ਕਿਸੇ ਉਹ ਆਪਣੇ ਵਿਚਾਰਾਂ ਪ੍ਰਤੀ ਰਹੇ ਨਹੀਂ, ਉਹਨੂੰ ਗੱਲ ਫਿੱਟ ਆਉਂਦੀ ਤਾਂ। ਪਰ ਆਮ ਤੌਰ ਦੇ ਉੱਤੇ ਉਹਨੂੰ ਸਮਝਾਉਣ ਵਾਸਤੇ ਜ਼ਰੂਰ ਕਿਹਾ ਜਾਂਦਾ ਵੀ ਸੱਚ ਕੌੜਾ ਲੱਗਦਾ, ਝੂਠ ਨਾਲ ਜੁੜੇ ਨੂੰ, ਸੱਚ ਕੌੜਾ ਨਹੀਂ ਹੁੰਦਾ। ਇਹ ਗੱਲ ਪੱਕਾ ਕਰ ਦਿਓ ਕਿਵੇਂ ਭਲਾ। ਫਰਜ਼ ਕਰੋ ਮਿੱਠਾ ਦੁੱਧ ਹੈ, ਮਿੱਠਾ ਦੁੱਧ ਮਿੱਠਾ ਹੀ ਹੈ ਨਾ, ਕੌੜਾ ਤਾਂ ਨਹੀਂ। ਕੌੜਾ ਲੱਗਦਾ ਕਿਹਨੂੰ? ਜਿਹਨੂੰ ਕਈ ਦਿਨਾਂ ਦਾ ਬੁਖਾਰ ਚੜਦਾ ਹੋਵੇ। ਬੋਲੋ ਸਤਨਾਮ। ਇਹ ਹੁਣ ਉਦਾਹਰਨ ਗੱਲ ਸਮਝ ਆ ਗਈ ਨਾ। ਹੁਣ ਬੁਖਾਰ ਚੜਦਾ ਪੇਸ਼ੈਂਟ ਹੈ, ਘਰਦਿਆਂ ਨੇ ਮਿੱਠਾ ਪਾ ਕੇ ਦੁੱਧ ਦਿੱਤਾ, ਕਹਿੰਦਾ ਮੈਨੂੰ ਤਾਂ ਬੱਕ ਬੱਕਾ ਜਿਹਾ ਲੱਗਦਾ, ਕੌੜਾ ਜਿਹਾ ਲੱਗਦਾ। ਉਹ ਕਹਿੰਦੇ ਨਹੀਂ ਦੁੱਧ ਨਹੀਂ ਕੌੜਾ, ਤੇਰੇ ਮੂੰਹ ਦਾ ਸਵਾਦ ਕੌੜਾ ਹੈ। ਮੈਂ ਬੇਨਤੀ ਕਰਦੇ ਇੱਥੋਂ ਅਸੀਂ ਹਰ ਗੱਲ ਸੱਚ ਕਹਾਂਗੇ, ਮਿੱਠੀ ਕਹਾਂਗੇ, ਸੱਚ ਮਿੱਠਾ ਹੁੰਦਾ, ਕਿਸੇ ਝੂਠੇ ਨੂੰ ਕੌੜਾ ਲੱਗ ਸਕਦਾ। ਹਾਂ ਉਹਨੂੰ ਇਹ ਕਹਾਂਗੇ ਵੀ ਤੂੰ ਕੌੜਾ ਕਸੈਲਾ ਕਰਕੇ ਨੰਘਾਲਾ ਆਧਾਰ ਹੋ ਜੂਗਾ। ਬੋਲੋ ਸਤਨਾਮ। ਹੈਗਾ ਇਲਾਜ, ਪਰ ਜੇ ਕੌੜਾ ਕਸੈਲਾ ਕਰਕੇ ਲੰਘਾਲੇ, ਲੰਘਾਲੇ ਕੌੜਾ ਕਸੈਲਾ ਕਰਕੇ ਗਰੰਟੀ ਹੈ ਭਲਾ ਹੋਊ। ਤੇ ਜੇ ਕਹਿੰਦੇ ਮੈਂ ਪੀਣੇ ਹੀ ਨਹੀਂ ਜੀ, ਕੌੜਾ ਲੱਗਦਾ ਬੱਕ ਬੱਕਾ ਲੱਗਦਾ, ਫਿਰ ਮਾਫ ਕਰਨਾ, ਫਿਰ ਕੀ ਹੱਲ ਹੈ? ਇੰਨਾ ਕਹਿ ਸਕਦੇ ਤੂੰ ਕੌੜਾ ਕਸੈਲਾ ਕਰਕੇ ਨੰਘਾਈ ਜਾ, ਕੋਈ ਨੀ ਤੇਰੇ ਮੂੰਹ ਦਾ ਸਵਾਦ ਜਾ ਵਿਗੜਿਆ ਹੋਇਆ, ਠੀਕ ਹੋ ਜੂ ਤਾਂ ਤੇ ਏਦਾਂ। ਕਿਉਂਕਿ ਸੱਚ ਦੀ ਸਟੇਜ ਹੈ, ਇਹ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਭਰੋਸਾਈ ਸਟੇਜ ਹੈ, ਇੱਥੇ ਇੱਕ ਵਚਨ ਸੱਚ ਹੋਣਾ। ਤਾਂ ਮੈਂ ਬੇਨਤੀਆਂ ਕੀਤੀਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਦੋ ਦੀਵਾਨ ਲੱਗਣੇ ਅੱਜ ਵੀ ਹਾਲੇ ਆਪਣੇ ਕੋਲ ਕਾਫੀ ਸਮਾਂ ਬਾਕੀ ਹੈ, ਇਹ ਤੁਹਾਨੂੰ ਮੈਂ ਕੁਝ ਮੁੱਢਲੀ ਜਾਣਕਾਰੀ ਦਿੱਤੀ, ਉਹਨੂੰ ਬੇਸਿਕ ਨੌਲੇਜ ਸਮਝਿਓ। ਯਾਨੀ ਕਿ ਆਧਾਰ ਬਣਾਇਆ ਮੈਂ ਗੱਲ ਕਹਿਣ ਦਾ, ਪਹਿਲਾਂ ਬੇਸ ਬਣਾਉਣਾ ਪੈਂਦਾ। ਏਦਾਂ ਹੁਣ ਆਪ ਨੂੰ ਪਤਾ ਲੱਗ ਗਿਆ ਵੀ ਉਸਤਤ ਨਿੰਦਾ ਦੋਨੇ ਇਸ ਦਰਬਾਰ ਚ ਵਰਜਿਤਾ, ਉਸਤਤ ਨਿੰਦਾ ਦੋ ਤਿਆਗਿਆ। ਨਾ ਤਾਂ ਅਸੀਂ ਇੱਥੇ ਕਿਸੇ ਦੀ ਫੋਕੀ ਬਿੜੇ, ਕੋਈ ਆ ਜੇ ਇੱਥੇ ਤੁਸੀਂ ਦੇਖ ਲਿਓ, ਸੌ ਕਿੱਲੇ ਦਾ ਮਾਲਕ ਆ ਜੇ, ਭਾਵੇਂ ਇੱਥੇ ਕੋਈ ਲੀਡਰ ਆ ਜੇ, ਭਾਵੇਂ ਕੋਈ ਇੱਥੇ ਵੱਡਾ ਆ ਜੇ, ਕੋਈ ਅਫਸਰ ਆ ਜੇ, ਭਾਵੇਂ ਕੋਈ ਯਾਨੀ ਕਿ ਆਮ ਸੰਗਤ ਆਈ ਹੈ, ਭਾਵੇਂ ਕੋਈ ਮਜ਼ਦੂਰ ਵੀਰ ਆ ਜੇ, ਇਸਤਰੀ ਹੈ, ਪੁਰਸ਼ ਹੈ ਕੋਈ, ਇਸ ਦਰਬਾਰ ਦੇ ਵਿੱਚ ਸਾਰਿਆਂ ਦਾ ਇੱਕੋ ਜਿਹਾ ਸਤਿਕਾਰ ਹੈ। ਇੱਥੇ ਅਸੀਂ ਕਿਸੇ ਵੱਡੇ ਦੀ ਜਾਂ ਲੀਡਰ ਦੀ ਜਾਂ ਕਿਸੇ ਆਪਣੇ ਆਪ ਨੂੰ ਕਹਾਉਣ ਵਾਲੇ ਦੀ ਫੋਕੀ ਵਿੜਿਆਈ ਨਹੀਂ ਕਰਦੇ। ਬੋਲੋ ਸਤਨਾਮ। ਕਿਉਂਕਿ ਇੱਥੇ ਸੰਗਤ ਰੂਪ ਹੈ, ਸਾਰੇ ਜਿੰਨੇ ਆਪਾਂ ਆਏ ਹਾਂ ਇੱਥੇ ਸੰਗਤ ਰੂਪ, ਸੰਗਤੀ ਧਰਮ ਹੈ, ਸਿੱਖ ਧਰਮ। ਗੁਰੂ ਦੇ ਦਰ ਤੇ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਮੌਕੇ ਤੇ ਗੱਲ ਆ ਗਈ, ਫਿਰ ਪਕਾ ਲਿਓ। ਗੁਰੂ ਦੇ ਦਰ ਦੇ ਉੱਤੇ ਕਿਸੇ ਨੂੰ ਪ੍ਰੈਫਰੈਂਸ ਨਹੀਂ, ਯਾਨੀ ਕਿ ਵਿਸ਼ੇਸ਼ਕਾਰ ਕਹਿ ਲਓ। ਆਪਾਂ ਸੰਗਤ ਰੂਪ ਹੈ, ਸਾਰੇ ਦਾਸ ਵੀ ਸੰਗਤ ਵਿੱਚ ਹੈ, ਸਾਰੇ ਸਾਜੀ ਵੀ ਸੰਗਤ ਵਿੱਚ ਹੈ, ਇੱਥੇ ਬੈਠੇ ਹੈ, ਗੁਰੂ ਦੀ ਬਾਣੀ ਗੁਰੂ ਦਾ ਇਤਿਹਾਸ ਸੁਣਾਉਣ ਦੀ ਡਿਊਟੀ ਕਰ ਰਹੇ ਹਾਂ ਜੋ ਗੁਰੂ ਜੀ ਨੇ ਲਾਈ ਹੈ। ਸੁਣਾਉਣ ਵਾਲਾ ਤੇ ਸੁਣਨ ਵਾਲਾ ਸਨਮੁੱਖ ਹੋਣੇ ਚਾਹੀਦੇ ਹੈ, ਵੀ ਸੁਣਨ ਵਾਲਿਆਂ ਨੂੰ ਤਾਂ ਸੁਣਾਉਣ ਵਾਲਾ ਦਿਸਣਾ ਚਾਹੀਦਾ, ਸੁਣਾਉਣ ਵਾਲੇ ਨੂੰ ਸੁਣਨ ਵਾਲੇ ਦਿਸਣੇ ਚਾਹੀਦੇ, ਇੱਕ ਪੁਆਇੰਟ। ਤੇ ਦੂਜਾ ਗੁਰਬਾਣੀ ਦਾ ਸਤਿਕਾਰ, ਅਸੀਂ ਤੁਸੀਂ ਸੁਣ ਰਹੇ ਹੋ, ਅਸੀਂ ਤੁਹਾਨੂੰ ਬਾਣੀ ਸੁਣਾ ਰਹੇ ਹਾਂ, ਤਾਂ ਤੇ ਹਾਂ ਆਪਾਂ ਸਾਰੇ ਸੰਗਤ। ਜੋ ਸਮਾਪਤੀ ਹੋ ਗਈ, ਸੁਣਾਉਣ ਵਾਲਾ ਸੁਣਨ ਵਾਲਿਆਂ ਦੇ ਵਿੱਚ ਹੀ ਰਲ ਜਾਂਦਾ ਹੈ। ਬੋਲੋ ਸਤਨਾਮ। ਕਿਉਂਕਿ ਉਹ ਤੋਂ ਸੁਣਾਉਣ ਵਾਲਾ ਨਾ ਰਿਹਾ, ਸਮਾਪਤੀ ਤੋਂ ਬਾਅਦ ਸੁਣਾਉਣ ਵਾਲਾ ਸੁਣਨ ਵਾਲਿਆਂ ਵਿੱਚ ਰਲ ਜਾਂਦਾ। ਯਾਦ ਰੱਖਿਓ ਇੱਥੇ ਇਹ ਸੰਗਤ ਸੁਣਾਉਣ ਤੇ ਸੁਣਨ ਵਾਲੇ ਦਾ ਮੈਂ ਕੰਧ ਮੇਟ ਦਿੱਤੀ। ਬਹੁਤੇ ਨੇ ਬਾਣੀ ਸੁਣਾਉਣ ਵਾਲੇ ਥੋੜਾ ਜ਼ਿਆਦਾ ਤਾਂ ਚੜੇ ਹੋਏ ਨੇ, ਬਿਲਕੁਲ ਨਹੀਂ ਇਹ ਕੰਮ ਕਰਨਾ। ਬਹੁਤ ਥਾਵਾਂ ਤੇ ਦੇਖਿਆ ਮੈਂ, ਹੁਣ ਤਾਂ ਸੰਗਤਾਂ ਸਿਆਣੀਆਂ ਹੋ ਗਈਆਂ, ਬਾਬੇ ਆ ਕੇ ਫੁੱਲ ਸੁੱਟੀ ਜਾਂਦੇ ਹੈਗੇ, ਜਾਂ ਕੋਈ ਹੋਰ ਹੀ ਸਪੈਸ਼ਲ ਜੀਆਂ ਵਿਛਾਈਆਂ ਜੀਆਂ, ਜਾਂ ਟਸ਼ਨ ਮਸ਼ਨ ਜੇ ਪੂਪਣੇ ਜੇ ਖੜਿਆਉਂਦੇ ਖੜਕਾਉਂਦੇ ਆ ਕਈ ਥਾਂ ਤੇ, ਇਹ ਟਸ਼ਨ ਮਸ਼ਨ ਛੱਡ ਦੇਣੇ ਹੈ। ਗੁਰੂ ਦੇ ਦਰ ਤੇ ਕੋਈ ਆਵੇ, ਕੋਈ ਸੁਣਨ ਵਾਲਾ ਆਵੇ, ਕੋਈ ਸੁਣਾਉਣ ਵਾਲਾ ਆਵੇ, ਬਸ ਗੁਰੂ ਦੇ ਦਰ ਦੇ ਉੱਤੇ ਸਭ ਨੇ ਸੰਗਤ ਰੂਪ ਬਣ ਕੇ ਆਉਣਾ। ਬੋਲੋ ਸਤਨਾਮ। ਹਰ ਪ੍ਰਕਾਰ ਦੀ ਈਗੋ ਕਹਿ ਲਓ, ਹਰ ਪ੍ਰਕਾਰ ਦਾ ਮਾਣ ਕਹਿ ਲਓ, ਕਿ ਆਪਣੇ ਘਰੇ ਛੱਡ ਕੇ ਆਉਣਾ, ਗੁਰਦਰਬਾਰ ਵਿੱਚ ਖਾਲੀ ਹੋ ਕੇ ਆਉਣਾ, ਜੀਰੋ ਆਈਜ ਹੋ ਕੇ ਆਉਣਾ, ਨਾ ਕੁਝ ਹੋ ਕੇ ਆਉਣਾ। ਕੀ ਲਿਖਿਆ? ਕਬੀਰ ਸਾਧੂ ਕੋ ਮਿਲਣੇ ਜਾਈਆ, ਸਾਥ ਨਾ ਲੀਜੈ ਕੋਈ। ਜਿਸ ਵੇਲੇ ਸਾਧੂ ਸੰਤਾਂ ਮਹਾਂਪੁਰਖਾਂ ਦੇ ਦਰ ਤੇ ਆਈਏ, ਜਿਸ ਵੇਲੇ ਗੁਰੂ ਸਾਧੂ ਨੂੰ ਮਿਲਣ ਵਾਸਤੇ ਆਈਏ, ਉਸ ਵੇਲੇ ਨਾਲ ਨਾ ਲੈ ਕੇ ਆਈਏ। ਕੀ ਨਾ ਲੈ ਕੇ ਆਈਏ? ਨਾਲ ਕਿਸੇ ਵੀ ਪ੍ਰਕਾਰ ਦਾ ਮਾਣ, ਲੀਡਰਸ਼ਿਪ ਦਾ ਮਾਣ, ਅਮੀਰਪਣੇ ਦੀ ਆਕੜ, ਵਿਦਿਆ ਦਾ ਮਾਣ, ਤਰਕਬਾਜ਼ੀ, ਹੁੱਜਤਬਾਜ਼ੀ, ਬੜੱਪਣ, ਇਹ ਕਦੇ ਵੀ ਗੁਰੂ ਦੇ ਦਰ ਤੇ ਨਾਲ ਨਾ ਲੈ ਕੇ ਆਈਏ। ਬੋਲੋ ਸਤਨਾਮ। ਇਹਨਾਂ ਨੂੰ ਘਰੇ ਛੱਡ ਕੇ ਆਈਏ, ਅਮੀਰਪਣੇ ਦੀ ਆਕੜ ਨੂੰ ਕਿਸੇ ਵੀ ਉੱਤੇ ਮਾਣ ਕਰਦਾ ਵੀ ਕਾਹਦਾ। ਚੱਲ ਮੌਕੇ ਤੇ ਮਾਣ ਦੀ ਗੱਲ ਆ ਗਈ, ਉਹ ਵੀ ਮੈਂ ਸੰਖੇਪ ਚ ਕਹਿ ਰਿਹਾ, ਜਿਹੜੀ ਗੱਲ ਆ ਗਈ ਉਹਨੂੰ ਅੱਗੇ ਜਾ ਕੇ ਕਹਿਣਾ ਪੈਂਦਾ। ਕਈ ਪ੍ਰਕਾਰ ਦਾ ਹੁੰਦਾ ਮਾਣ, ਫੋਕਾ। ਇੱਕ ਮਾਣ ਹੁੰਦਾ ਬਹੁਤ ਹੁਣ ਤੁਸੀਂ ਕਿੱਡਾ ਕੱਚਾ ਮਾਣ ਹੁੰਦਾ, ਯਾਨੀ ਕਿ ਵੀ ਮੇਰੇ ਕੋਲ ਇੰਨਾ ਕੁਝ ਹੈ, ਧਨ ਭੂਮੀ ਦਾ ਮਾਣ। ਤੇ ਬਾਣੀ ਚ ਕੀ ਲਿਖਿਆ? ਕਹਿੰਦੇ ਕਾਹੇ ਨਰ ਗਰਭ ਸਫੋਰੀ ਬਾਤ, ਮਨ ਦਸ ਨਾਜ ਟਕਾ ਚਾਰ ਗੰਠੀ, ਐਡੋ ਟੇਡੋ ਜਾਤ। ਐ ਮਨੁੱਖ ਕਾਹੇ ਨਰ ਗਰਭ ਸਥੋਰੀ ਬਾਤ, ਤੂੰ ਇਹ ਥੋੜੀਆਂ ਜਿਹੀਆਂ ਗੱਲਾਂ ਕਰਕੇ ਮਾਣ ਕਾਹਤੇ ਕਰਦਾ? ਇੰਨੀ ਆਕੜ ਕਾਹਤੇ ਕਰਦੇ ਕਾਹੇ ਨਰ ਗਰਭ ਸਖੋਰੀ ਬਾਤ